ਪੰਥ ਨੂੰ ਗੁਰਤਾਗਤ ਦੇ ਦਿੱਤੀ। 25 ਤਰੀਕ ਨੂੰ ਦੂਜ ਵਾਲੇ ਦਿਨ, ਦੀਵਾਲੀ ਤੋਂ ਦੂਜੇ ਦਿਨ, ਦੂਜ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾਗਤੀ ਦਿਵਸ ਪੁਰਬ ਆਪਾਂ ਮਨਾ ਕੇ ਹਟੇ। ਸਤਿਗੁਰੂ ਜੀ ਨੇ ਆਤਮਾ ਕਰਕੇ ਜੋ ਗੁਰਤਾਗਤੀ ਦਿੱਤੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ, ਤੇ ਸਰੀਰ ਕਰਕੇ ਜੋ ਗੁਰਤਾਗਤੀ ਹੈ ਉਹ ਗੁਰੂ ਪੰਥ ਨੂੰ ਦਿੱਤੀ। ਕਲਗੀਧਰ ਦੇ ਬਚਨ ਨੇ, ਗੁਰ ਆਪਣ ਪੋ ਖਾਲਸਾ ਸੰਪਾ ਦੁਤੀ ਰੂਪ ਸਤਿਗੁਰ ਸ੍ਰੀ ਗ੍ਰੰਥਾ, ਕਿ ਮੈਂ ਆਪਣਾ ਆਪ ਗੁਰੂ ਖਾਲਸੇ ਪੰਥ ਨੂੰ ਸੌਂਪ ਦਿੱਤਾ ਹੈ ਔਰ ਮੇਰਾ ਦੂਸਰਾ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਯਾਨੀ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਦੋਨਾਂ ਨੂੰ ਗੁਰਤਾ ਦਿੱਤੀ ਹੈ। ਦੇਹ ਤੇ ਆਤਮਾ ਦਾ, ਸਰੀਰ ਤੇ ਆਤਮਾ ਦਾ ਸੰਬੰਧ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਸ ਵੇਲੇ ਸਤਿਗੁਰਾਂ ਨੇ ਗੁਰਤਾ ਗੱਦੀ ਦਿੱਤੀ, ਸੂਰਜ ਪ੍ਰਕਾਸ਼ ਵਿੱਚ ਕਥਾ ਆਉਂਦੀ ਹੈ ਕਿ 5 ਪੈਸੇ ਨਾਰੀਅਲ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਜਦੋਂ ਕਲਗੀਧਰ ਜੀ ਤਖ਼ਤ ਸਾਹਿਬ ਤੋਂ ਥੱਲੇ ਨੂੰ ਆਏ ਨੇ ਨਾ, ਤੇ ਸੰਗਤ ਨੇ ਦਰਸ਼ਨ ਕੀਤੇ ਹੋਣੇ ਨੇ ਤਖ਼ਤ ਸਾਹਿਬ ਦੇ, ਤੇ ਥੱਲੇ ਇੱਕ ਨਿਸ਼ਾਨ ਸਾਹਿਬ ਹੈ, ਉੱਥੇ ਜਦੋਂ ਕਲਗੀਧਰ ਜੀ ਪਹੁੰਚੇ ਤੇ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਹੋਰ ਕਈ ਸਿੰਘ, ਭਾਈ ਦਇਆ ਸਿੰਘ, ਧਰਮ ਸਿੰਘ ਵਰਗੀਆਂ ਗੁਰਮੁਖ ਰੂਹਾਂ ਸਤਿਗੁਰੂ ਕਲਗੀਧਰ ਦੇ ਚਰਨਾਂ ਤੇ ਨਮਸਕਾਰ ਕਰਨ ਲੱਗੇ। ਕਹਿੰਦੇ ਜਦੋਂ ਨਮਸਕਾਰ ਕਰਨ ਲੱਗੇ ਹੱਥ ਚਰਨ ਨਜ਼ਰ ਆ ਰਹੇ ਨੇ, ਪਰ ਜਦੋਂ ਹੱਥ ਰੱਖਦੇ ਨੇ ਚਰਨਾਂ ਤੇ ਉਹ ਜ਼ਮੀਨ ਤੇ ਚਲੇ ਜਾਂਦੇ ਨੇ, ਚਰਨਾਂ ਦੇ ਉੱਤੇ ਹੱਥ ਨਹੀਂ ਟਿਕਦੇ। ਯਾਨੀ ਕਿ ਜੋਤ ਰੂਪ, ਸ਼ਬਦ ਰੂਪ ਹੋ ਚੁੱਕੇ ਸੀ ਸਤਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਮਿਲ ਕੇ ਇੱਕਮਿਕ ਰੂਪ ਹੋ ਚੁੱਕੇ ਸਨ, ਨਜ਼ਰ ਆ ਰਹੇ ਸਨ ਪਰ ਸ਼ਬਦ ਰੂਪ ਹੋ ਚੁੱਕੇ ਸੀ। ਪੈਂਦੇ ਖਾਂ ਦੇ ਪੋਤਰੇ ਅਤੌਲਾ ਖਾਂ ਤੇ ਗੁੱਲ ਖਾਂ, ਇਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਪਹੁੰਚੇ ਸਤਿਗੁਰਾਂ ਦੇ ਨਾਲ। ਇਹਨਾਂ ਨੇ ਮਹਾਰਾਜ ਜੀ ਨਾਲ ਪ੍ਰੇਮ ਪਾ ਲਿਆ, ਚੌਪੜ ਦੀ ਖੇਡ ਵੀ ਸਤਿਗੁਰੂ ਇਹਨਾਂ ਨਾਲ ਖੇਡਦੇ ਨੇ, ਪਰ ਇਹਨਾਂ ਦੇ ਮਨ ਵਿੱਚ ਸਤਿਗੁਰਾਂ ਦੇ ਪ੍ਰਤੀ ਵੈਰ ਦੀ ਭਾਵਨਾ ਜਾਗ ਪਈ ਕਿ ਇਹਨਾਂ ਦੇ ਦਾਦੇ ਨੇ, ਸਾਡੇ ਦਾਦੇ ਪੈਂਦੇ ਖਾਂ ਨੂੰ ਜੰਗ ਦੇ ਮੈਦਾਨ 'ਚ ਮਾਰਿਆ ਸੀ, ਉਹਦੀ ਮੌਤ ਦਾ ਬਦਲਾ ਇਹਨਾਂ ਨੂੰ ਮਾਰ ਕੇ ਲਈਏ। ਇਦਾਂ ਦੀ ਮੰਦ ਭਾਵਨਾ ਇਹਨਾਂ ਦੇ ਮਨ 'ਚ ਜਾਗੀ। ਕਲਗੀਧਰ ਜਾਣੀ ਜਾਣ ਜਾਣਦੇ ਸਨ, ਜਾਣ ਬੁੱਝ ਕੇ ਇਹਨਾਂ ਨੂੰ ਆਪਣੇ ਨੇੜੇ ਲਾ ਲਿਆ। ਕਲਗੀਧਰ ਨਹੀਂ ਸਨ ਚਾਹੁੰਦੇ ਕਿ ਮੰਜੇ ਤੇ ਅਸੀਂ ਤੜਪ ਕੇ ਆਪਣੇ ਪ੍ਰਾਣ ਤਿਆਗੀਏ। ਕਲਗੀਧਰ ਦੀ ਤੇ ਆਪਣੀ ਇਹ ਨਿੱਜੀ ਭਾਵਨਾ ਸੀ ਕਿ ਜਬ ਆਪ ਕੀ ਔਦ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ। ਇਹ ਮਹਾਰਾਜ ਕਲਗੀਧਰ ਦੀ ਸਵੈ ਇੱਛਾ ਸੀ ਕਿ ਅਸੀਂ ਸ਼ਸਤਰਾਂ ਦੇ ਨਾਲ ਆਪਣੇ ਸਰੀਰ ਦਾ ਤਿਆਗ ਕਰੀਏ, ਸਾਡੇ ਸਰੀਰ ਤੇ ਸ਼ਸਤਰ ਵੱਜਣ ਔਰ ਅਸੀਂ ਜੂਝਦੇ ਹੋਏ ਆਪਣੇ ਪ੍ਰਾਣ ਤਿਆਗੀਏ। ਇਹ ਇੱਛਾ ਗੁਰੂ ਕਲਗੀਧਰ ਦੇ ਹਿਰਦੇ 'ਚ ਸੀ। ਪਾਲੀਪੁਰ ਨਗਰ ਤੋਂ ਇੱਕ ਸਿੱਖ ਨੇ 2 ਕਟਾਰਾਂ ਬੜੀਆਂ ਸੁੰਦਰ ਬਣੀਆਂ ਹੋਈਆਂ ਕਲਗੀਧਰ ਜੀ ਨੂੰ ਭੇਟ ਕੀਤੀਆਂ, ਬੜੀਆਂ ਸੁੰਦਰ ਬਣੀਆਂ ਹੋਈਆਂ ਕਟਾਰਾਂ ਸਨ। ਸ਼ਾਮ ਦਾ ਸਮਾਂ ਸੀ, ਆ ਜਦੋਂ ਹਨੇਰਾ ਜਿਹਾ ਪੈਣ ਲੱਗਦਾ ਨਾ, ਸੰਧਿਆ ਜੇ ਦਾ ਸਮਾਂ, ਤੇ ਸਤਿਗੁਰੂ ਜੀ ਆਪਣੇ ਤੰਬੂ 'ਚ ਇਕੱਲੇ ਬੈਠੇ ਸੀ, ਲਾਗੇ ਗੁੱਲ ਖਾਂ ਤੇ ਅਤੌਲਾ ਖਾਂ ਬੈਠੇ ਨੇ, ਬਾਕੀ ਸਿੰਘ ਬਾਹਰ ਆਪਣੇ ਆਪਣੇ ਕਾਰਾਂ ਵਿਹਾਰਾਂ 'ਚ ਲੱਗੇ ਨੇ, ਕੋਈ ਬਾਣੀ ਪੜ੍ਹ ਰਿਹਾ, ਕੋਈ ਸੋਦਰ ਦਾ ਪਾਠ ਕਰ ਰਿਹਾ। ਉਹਨਾਂ ਨੂੰ ਇਹ ਖਿਆਲ ਨਹੀਂ ਹੈ ਕਿ ਅੰਦਰ ਜਿਹੜੇ ਦੁਸ਼ਮਣ ਬੈਠੇ ਨੇ ਮੁਗਲ, ਇਹ ਸਤਿਗੁਰਾਂ 'ਤੇ ਕਿਤੇ ਹਮਲਾ ਨਾ ਕਰ ਦੇਣ, ਤਾਂ ਖਿਆਲ ਹੀ ਨਹੀਂ ਸੀ ਕਿਸੇ ਸਿੱਖ ਨੂੰ। ਸਤਿਗੁਰਾਂ ਦੇ ਹੱਥ ਵਿੱਚ ਕਟਾਰ ਮਿਆਨ 'ਚੋਂ ਬਾਹਰ ਕੱਢ ਕੇ ਗੁੱਲ ਖਾਂ ਨੂੰ ਫੜਾ ਦਿੱਤੇ ਤੇ ਕਹਿੰਦੇ, ਗੁੱਲ ਖਾਂ, ਏਦਾਂ ਦੀ ਕਟਾਰ ਤੇਰੇ ਹੱਥ 'ਚ ਹੋਵੇ, ਤੇਰਾ ਦੁਸ਼ਮਣ ਤੇਰੇ ਸਾਹਮਣੇ ਹੋਵੇ, ਤੇ ਦੱਸ ਜੇ ਤੂੰ ਉਹਦੇ ਤੇ ਵਾਰ ਕਰੇ ਉਹ ਬਚੇਗਾ ਕਿ ਮਰੇਗਾ। ਗੁਲਖਾਂ ਕਹਿੰਦਾ ਜੇ ਕਟਾਰ ਮੇਰੇ ਹੱਥ ਵਿੱਚ ਹੋਵੇ ਮੈਂ ਇਹੋ ਜਿਹੀ ਮਾਰਾਂ ਕਿ ਆਪਣੇ ਦੁਸ਼ਮਣ ਨੂੰ ਸਾਹ ਵੀ ਨਾ ਲੈਣ ਦਿਆਂ, ਦੂਜਾ ਸਾਹ ਨਾ ਲੈਣ ਦਿਆਂ। ਮਹਾਰਾਜ ਜੀ ਨੇ ਗੁਲਖਾਂ ਨੂੰ ਕਟਾਰ ਫੜਾ ਦਿੱਤੀ, ਕਹਿੰਦੇ ਹਾਲ ਹੈ ਵੇਖ ਕਿੱਡੀ ਸੁੰਦਰ ਕਟਾਰ ਹੈ। ਆਪ ਕਲਗੀਧਰ ਪਾਤਸ਼ਾਹ ਨੇ ਨੇਤਰ ਮੁੰਦ ਲਏ। ਗੁਲਖਾਂ ਨੇ ਸੋਚਿਆ ਕਿ ਕਲਗੀਧਰ ਜੀ ਸੌ ਗਏ ਨੇ, ਇਹਨਾਂ ਦੀ ਅੱਖ ਲੱਗ ਗਈ ਹੈ। ਇਹਨੇ ਇੱਕ ਪਹਿਲਾ ਵਾਰ ਡਰਦੇ ਡਰਦੇ ਨੇ ਕੀਤਾ, ਉਹ ਸਤਿਗੁਰਾਂ ਦੇ ਸਰੀਰ ਤੇ ਨਹੀਂ ਲੱਗਾ, ਵੱਖੀ ਵਾਲੇ ਪਾਸਿਓਂ ਪਾਰ ਨਿਕਲ ਗਿਆ, ਹੱਥ ਕੰਬ ਗਿਆ। ਦੁਬਾਰਾ ਫੇਰ ਇਹਨੇ ਵਾਰ ਕੀਤਾ ਕਲਗੀਧਰ ਜੀ ਦੀ ਵੱਖੀ ਦੇ ਵਿੱਚ, ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਦੂਜੀ ਕਟਾਰ ਸੀ, ਕੱਢ ਕੇ ਉਸੇ ਵੇਲੇ ਗੁਲਖਾਂ ਦੇ ਪੇਟ ਚ ਘਸੋੜ ਦਿੱਤੀ, ਨਾਲ ਹੀ ਗੁਲਖਾਂ ਨੂੰ ਥੱਲੇ ਸੁੱਟ ਦਿੱਤਾ। ਆਵਾਜ਼ ਮਾਰੀ ਕੋਈ ਹੈ, ਇਹਨੇ ਨੂੰ ਲੱਖਾਂ ਸਿੰਘ ਦੌੜ ਕੇ ਅੰਦਰ ਆਇਆ, ਉਹਨੇ ਡਿੱਗੇ ਪਏ ਗੁਲਖਾਂ ਦਾ ਸਿਰ ਵੱਢ ਦਿੱਤਾ, ਤੇ ਜਿਹੜਾ ਦੌੜਿਆ ਜਾਂਦਾ ਸੀ ਉਹਨੂੰ ਵੀ ਝਟਕਾ ਦਿੱਤਾ ਤੌਲੇ ਖਾਂ ਨੂੰ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਉਸ ਵੇਲੇ ਤਾਂ ਜ਼ਖਮ ਪਤਾ ਨਾ ਲੱਗਾ ਕਿਉਂਕਿ ਹਨੇਰਾ ਸੀ ਤੰਬੂ ਵਿੱਚ, ਪਰ ਬਾਅਦ ਵਿੱਚ ਵੇਖਿਆ ਕਿ ਸਤਿਗੁਰਾਂ ਦਾ ਜਾਮਾ ਲਹੂ ਨਾਲ ਭਿੱਜਾ ਪਿਆ, ਬੜਾ ਡੂੰਘਾ ਜ਼ਖਮ ਹੈ, ਤੇ ਜਰਾਵਾਂ ਨੇ ਆ ਕੇ ਉਸ ਜ਼ਖਮ ਨੂੰ ਸੀਤਾ। ਕਟਾਰ ਦਾ ਜ਼ਖਮ ਹੁੰਦਾ ਵੀ ਡੂੰਘਾ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜ਼ਖਮ ਸੀਵ ਦਿੱਤਾ। ਬਹਾਦਰ ਸ਼ਾਹ ਬਾਦਸ਼ਾਹ ਨੂੰ ਪਤਾ ਲੱਗਾ, ਉਹਨੇ ਇੱਕ ਅੰਗਰੇਜ਼ ਡਾਕਟਰ ਨੂੰ ਕਲਗੀਧਰ ਦਾ ਇਲਾਜ ਕਰਨ ਵਾਸਤੇ ਭੇਜਿਆ। ਉਹਨੇ ਵੀ ਆ ਕੇ ਮਲਮ ਪੱਟੀ ਕੀਤੀ, ਟਾਂਕੇ ਲਾਏ ਤੇ ਚਲਾ ਗਿਆ। ਬਹਾਦਰ ਸ਼ਾਹ ਦੇ ਦੋ ਵਜ਼ੀਰ ਪਤਾ ਕਰਨ ਵਾਸਤੇ ਸਤਿਗੁਰਾਂ ਦਾ ਪਹੁੰਚੇ। ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਦੋ ਕਮਾਨਾਂ ਪਈਆਂ ਹੋਈਆਂ ਬੜੀਆਂ ਮਜ਼ਬੂਤ, ਵੇਖ ਕੇ ਉਹਨਾਂ ਦੇ ਮਨ ਚ ਸੰਸਾ ਜਾਗਿਆ, ਕਹਿੰਦੇ ਏਡੀਆਂ ਵੱਡੀਆਂ ਕਮਾਨਾਂ ਗੁਰੂ ਸਾਹਿਬ ਚੁੱਕ ਸਕਦੇ ਹੋਣਗੇ। ਦੂਜਾ ਕਹਿੰਦਾ ਨਹੀਂ, ਗੁਰੂ ਪੀਰ ਨੇ ਲੋਕਾਂ ਨੂੰ ਵਿਖਾਉਣ ਵਾਸਤੇ ਰੱਖੀਆਂ ਹੋਣੀਆਂ, ਇਹ ਤਾਂ ਦਰਸ਼ਨੀ ਕਮਾਨਾਂ ਨੇ, ਇਹ ਕਿੱਥੇ ਚਲਾ ਲੈਣਗੇ। ਕਲਗੀਧਰ ਨੇ ਸੋਚਿਆ ਵੀ ਇਹਨਾਂ ਦੇ ਮਨ ਚ ਸੰਸਾ ਹੈ, ਲੱਗਦਾ ਇਹ ਚਮਕੌਰ ਦੀ ਗੜੀ ਵਿੱਚ ਇਹਨਾਂ ਦਾ ਕੋਈ ਭਾਈ ਬੰਧੂ ਨਹੀਂ ਆਇਆ, ਜੇ ਆਏ ਹੁੰਦੇ ਚਮਕੌਰ ਦੀ ਗੜੀ ਦੇ ਜੰਗ ਵਿੱਚ ਤੇ ਇਹਨਾਂ ਨੂੰ ਸੰਸਾ ਨਹੀਂ ਸੀ ਹੋਣਾ ਕਿ ਕਮਾਨ ਚੋਂ ਤੀਰ ਕਿਵੇਂ ਚੱਲਦੇ ਨੇ। ਸਤਿਗੁਰਾਂ ਨੇ ਦੋਵੇਂ ਕਮਾਨਾਂ ਚੁੱਕੀਆਂ, ਹਾਲਾਂਕਿ ਇੱਕ ਕਮਾਨ ਚੁੱਕਣੀ ਵੀ ਬੜੀ ਔਖੀ ਸੀ, ਦੋਵੇਂ ਚੁੱਕੀਆਂ, ਦੋਵਾਂ ਤੇ ਚਿਲਾ ਚਾੜਿਆ ਤੇ ਤੰਦੀਆਂ ਦੋਵਾਂ ਦੀਆਂ ਪਕੜ ਕੇ ਕੰਨਾਂ ਤੱਕ ਖਿੱਚੀਆਂ, ਤੇ ਸਤਿਗੁਰਾਂ ਦਾ ਜ਼ਖਮ ਕੱਚਾ ਸੀ, ਦੁਬਾਰਾ ਫਿਰ ਪਾਟ ਗਿਆ, ਖੂਨ ਦੀਆਂ ਤਤੀਰੀਆਂ ਵਹਿ ਟੁਰੀਆਂ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਆਖਿਆ, ਖਾਲਸਾ ਜੀ ਹੁਣ ਸਾਡੇ ਸੱਚਖੰਡ ਜਾਣ ਦਾ ਸਮਾਂ ਆ ਗਿਆ। ਆ ਜਿਹੜਾ ਦਿਨ ਕੱਲ ਬੀਤਿਆ ਚੌਥ ਵਾਲਾ, ਮਹਾਰਾਜ ਜੀ ਨੇ ਜਿੱਥੇ ਤਖ਼ਤ ਸਾਹਿਬ ਹੈ, ਜਿੱਥੇ ਅੱਜ ਕੱਲ੍ਹ ਸ਼ਸਤਰਾਂ ਦਾ ਪ੍ਰਕਾਸ਼ ਹੈ, ਉਸ ਜਗ੍ਹਾ ਤੇ ਅੰਗੀਠਾ ਬਣਵਾਇਆ, ਤੰਬੂ ਚਾਰੇ ਪਾਸੇ ਲਵਾ ਦਿੱਤਾ, ਚੰਦਨ ਦੀ ਚਿਖਾ ਰਚੀ ਗਈ, ਸਾਰੀ ਸੰਗਤ ਸਾਰੀ ਰਾਤ ਚਾਰੇ ਪਾਸੇ ਬਾਹਰ ਬੈਠਿਆਂ ਕੀਰਤਨ ਕਰਦੇ ਰਹੇ ਤੇ ਕਲਗੀਧਰ ਜੀ ਦਰਸ਼ਨ ਦਿੰਦੇ ਰਹੇ। ਅੰਮ੍ਰਿਤ ਵੇਲੇ ਦਾ ਸਮਾਂ ਪੰਚਮੀ ਦਾ ਦਿਨ ਚੜਿਆ, ਤੋ ਕਲਗੀਧਰ ਪਾਤਸ਼ਾਹ ਜੀ ਉੱਠ ਕੇ ਉਸ ਤੰਬੂ ਦੇ ਵਿੱਚ ਚਲੇ ਗਏ। ਚਿਖਾ ਦੇ ਉੱਤੇ ਬੈਠ ਕੇ ਮਹਾਰਾਜ ਜੀ ਨੇ ਯੋਗ ਅਗਨੀ ਆਪਣੇ ਅੰਦਰੋਂ ਪ੍ਰਚੰਡ ਕੀਤੀ। ਯੋਗ ਅਗਨੀ ਪ੍ਰਚੰਡ ਕਰਦਿਆਂ ਮਹਾਰਾਜ ਜੀ ਨੇ ਅੰਗੀਠਾ ਬਾਲ ਦਿੱਤਾ। ਇੰਨੇ ਨੂੰ ਤਬੇਲੇ ਚ ਇੱਕ ਸਿੰਘ ਆਇਆ, ਕਹਿਣ ਲੱਗਾ ਕਲਗੀਧਰ ਦਾ ਘੋੜਾ ਤਬੇਲੇ ਚ ਕੋਈ ਨਹੀਂ, ਜਿਹੜਾ ਸਤਿਗੁਰਾਂ ਦਾ ਬਾਗ ਸੰਭਾਲਦਾ ਸੀ, ਕਹਿੰਦਾ ਬਾਜ ਵੀ ਕੋਈ ਨਹੀਂ। ਇਹਨੇ ਨੂੰ ਜੰਗਲ ਚੋਂ ਇੱਕ ਸਿੱਖ ਦੌੜਿਆ ਆਇਆ, ਉਹਨੇ ਆਖਿਆ ਕਲਗੀਧਰ ਤਾਂ ਮੈਨੂੰ ਜੰਗਲ ਚ ਮਿਲੇ ਨੇ। ਸਾਰੇ ਸਿੰਘ ਸਮਝ ਗਏ ਕਿ ਕਲਗੀਧਰ ਕਿਤੇ ਨਹੀਂ ਗਏ, ਉਹ ਅੱਜ ਵੀ ਹਾਜ਼ਰ ਨੇ, ਆਪਣੇ ਪੰਥ ਵਿੱਚ ਤੇ ਗ੍ਰੰਥ ਵਿੱਚ ਮੌਜੂਦ ਹਨ, ਨੇਤਰਾਂ ਵਾਲਿਆਂ ਨੂੰ ਦਰਸ਼ਨ ਹੋਣਗੇ। ਹੁਣ ਉਹਨਾਂ ਦੇ ਦਰਸ਼ਨ ਨੇਤਰਾਂ ਵਾਲਿਆਂ ਨੂੰ ਹੋਣਗੇ। ਐਸੇ ਬਾਜਾਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦਾ ਅੱਜ ਜੋਤੀ ਜੋਤ ਦਿਵਸ ਪੁਰਬ ਦਿਹਾੜਾ ਹੈ। ਮਹਾਰਾਜ ਜੀ ਦੇ ਚਰਣਾਂ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਾਡੇ ਤੇ ਰਹਿਮਤ ਕਰਨ, ਕਿਰਪਾ ਦ੍ਰਿਸ਼ਟੀ ਕਰਨ, ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੋ ਪਾਏ ਹੋਏ ਪੂਰਨੇ ਨੇ ਉਹਨਾਂ ਤੇ ਅਸੀਂ ਚੱਲੀਏ। ਲੜੀਵਾਰ ਇਤਿਹਾਸ ਦੀ ਕਥਾ ਆਪ ਦੀ ਸਰਵਣ ਕਰ ਰਹੇ ਹੋ, ਵਿਚਾਰੀਏ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸ੍ਰੀ ਕੀਰਤਪੁਰ ਸਾਹਿਬ ਤੋਂ, ਪੰਜੋਖਰਾ ਸਾਹਿਬ ਤੋਂ ਹੁੰਦੇ ਹੋਇਆਂ ਰਸਤੇ ਦਾ ਪੰਧ ਮੁਕਾਉਂਦਿਆਂ ਦਿੱਲੀ ਪਹੁੰਚੇ ਨੇ। ਬਹੁਤ ਸਾਰੀਆਂ ਸੰਗਤਾਂ ਨੂੰ ਰਸਤੇ ਵਿੱਚ ਦਰਸ਼ਨ ਦੇ ਕੇ ਨਿਹਾਲ ਕਰਦਿਆਂ ਜਾ ਰਹੇ ਨੇ, ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਜਾ ਰਹੇ ਨੇ। ਜਦੋਂ ਦਿੱਲੀ ਦੇ ਨੇੜੇ ਪਹੁੰਚੇ ਤਾਂ ਰਾਜਾ ਜੈ ਸਿੰਘ ਜਿਹਦੇ ਸੱਦੇ ਤੇ ਸਤਿਗੁਰੂ ਜੀ ਦਿੱਲੀ ਪਹੁੰਚੇ ਨੇ, ਸਤਿਗੁਰਾਂ ਦਾ ਸਵਾਗਤ ਕਰਨ ਵਾਸਤੇ ਆਪਣੇ ਕਿਲੇ ਵਿੱਚੋਂ ਬਾਹਰ ਨਿਕਲ ਕੇ ਤਕਰੀਬਨ ਦਿੱਲੀ ਤੋਂ 2 ਕੁ ਅੱਗੇ ਆ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕੀਤੇ, ਸਵਾਗਤ ਕੀਤਾ, ਨਮਸਕਾਰ ਕੀਤੀ। ਬੜੀ ਸ਼ਾਨੋ ਸ਼ੌਕਤ ਦੇ ਨਾਲ ਜਾਹੋ ਜਲਾਲ ਸਹਿਤ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਨਾਲ ਲੈ ਕੇ ਰਾਜੇ ਜੈ ਸਿੰਘ ਨੇ ਦਿੱਲੀ 'ਚ ਪ੍ਰਵੇਸ਼ ਕੀਤਾ। ਰਸਤੇ ਵਿੱਚ ਸੰਗਤਾਂ ਨੇ ਦਰਸ਼ਨ ਪਰਸੇ ਨੇ, ਜਿੱਥੇ ਜੈ ਸਿੰਘਪੁਰਾ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਹੈ, ਇੱਥੇ ਰਾਜੇ ਜੈ ਸਿੰਘ ਦਾ ਬੜਾ ਸੁੰਦਰ ਬਾਗ ਸੀ, ਬਗੀਚਾ ਸੀ, ਇੱਥੇ ਇਹਦਾ ਬੜਾ ਸੁੰਦਰ ਮਹਿਲ ਬਣਿਆ ਹੋਇਆ, ਬੰਗਲਾ ਬਣਿਆ ਹੋਇਆ। ਉਸ ਬੰਗਲੇ ਵਿੱਚ ਸੋਹਣੇ ਮੰਦਿਰ ਦੇ ਵਿੱਚ ਜਿਹੜਾ 6 ਰੁੱਤਾਂ ਵਿੱਚ ਸੁਖਦਾਈ ਹੈ, ਬੜਾ ਸੋਹਣਾ ਪਲੰਘਾ ਢਾਹ ਕੇ, ਚੰਦੋਆ ਤਾਣ ਕੇ, ਬੜੀ ਸੋਹਣੀ ਵਿਛਾਈ ਵਿਛਾ ਕੇ ਉਹਦੇ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਬਿਠਾਇਆ। ਸੰਗਤ ਦਿੱਲੀ ਦੀ ਪਹੁੰਚੀ ਹੋਈ ਸੀ ਦਰਸ਼ਨਾਂ ਨੂੰ, ਉਹਨਾਂ ਨੂੰ ਹੁਕਮ ਹੋਇਆ ਕਿ ਭਾਈ ਅੱਜ ਦਰਸ਼ਨ ਨਹੀਂ ਹੋਣੇ, ਕੱਲ੍ਹ ਨੂੰ ਸਤਿਗੁਰਾਂ ਦਾ ਦਰਬਾਰ ਸਜੇਗਾ ਅਤੇ ਸਤਿਗੁਰਾਂ ਦੇ ਦਰਸ਼ਨ ਕਰ ਲੈਣੇ। ਰਾਜੇ ਜੈ ਸਿੰਘ ਦੇ ਬੰਗਲੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਚਰਨ ਪਾਏ ਨੇ, ਰਾਜੇ ਜੈ ਸਿੰਘ ਨਾਲ ਬਚਨ ਬਿਲਾਸ ਹੋ ਰਹੇ ਨੇ। ਮਹਾਰਾਜ ਜੀ ਨੇ ਇੱਕ ਗੱਲ ਕਹਿ ਦਿੱਤੀ ਹੈ ਜੈ ਸਿੰਘ ਨੂੰ ਕਿ ਜੈ ਸਿੰਘ, ਅਸੀਂ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ, ਨਾ ਹੀ ਉਹਦੇ ਦਰਸ਼ਨ ਕਰਨੇ ਹਨ, ਇਸ ਗੱਲ ਦਾ ਖਿਆਲ ਜ਼ਰੂਰ ਰੱਖੀ, ਸਿਰਫ ਤੇਰੀ ਭਾਵਨਾ ਪੂਰੀ ਕਰਨ ਵਾਸਤੇ ਅਸੀਂ ਇੱਥੇ ਪਹੁੰਚੇ, ਆਓ ਇੱਥੋਂ ਇਤਿਹਾਸ ਦੀ ਲੜੀ ਅੱਗੇ ਟੋਰੀਏ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਏਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਪੁਰੀ ਪ੍ਰਵੇਸ਼ੇ ਜਾਏ,
ਇਸ ਪ੍ਰਕਾਰ ਨਾਲ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਨਗਰ ਦੇ ਵਿੱਚ ਆ ਕੇ ਪ੍ਰਵੇਸ਼ ਕੀਤਾ ਹੈ।
ਸਰਬ ਪੰਥ ਕੀ ਸੇਵ ਕਰ ਅਰਖਿਓ ਜੈ ਸਿੰਘ ਰਾਏ।
ਸਤਿਗੁਰੂ ਜੀ ਔਰ ਸਤਿਗੁਰੂ ਜੀ ਦੇ ਨਾਲ ਆਈ ਹੋਈ ਜਿੰਨੀ ਸੰਗਤ ਹੈ ਸਾਰਿਆਂ ਦੀ ਸਰਬ ਪ੍ਰਕਾਰ ਦੀ ਸੇਵਾ ਕਰਕੇ ਰਾਜਾ ਜੈ ਸਿੰਘ ਬੜਾ ਖੁਸ਼ ਹੋਇਆ। ਇਹਨੇ ਆਪਣੇ ਆਪ ਨੂੰ ਧੰਤਾ ਦਾ ਪਾਤਰ ਜਾਣਿਆ ਕਿ ਮੈਨੂੰ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਜੋ ਪਈ ਖਾਨ ਪਾਨ ਕਰ ਵਿਵਿਧ ਪ੍ਰਕਾਰੇ।
ਸ਼ਾਮ ਦਾ ਸਮਾਂ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਿਵਿਧ ਪ੍ਰਕਾਰ ਦੇ ਖਾਨ ਪਾਨ ਜੋ ਰਾਜੇ ਜੈ ਸਿੰਘ ਨੇ ਆਪਣੇ ਮਹਿਲਾਂ 'ਚ ਤਿਆਰ ਕਰਵਾਏ ਸਨ, ਅਨੇਕ ਪ੍ਰਕਾਰ ਦੇ ਖਾਨ ਪਾਨ ਭੋਜਨ ਵਿੰਜਨਾਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੇ ਹਨ।
ਕਰੀ ਜਾਮਨੀ ਸੈਨ ਸੁਖਾਰੇ।
ਰਾਤ ਪੈ ਗਈ ਤੋ ਰਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਸੁੱਖ ਦੇ ਨਾਲ ਜੈ ਸਿੰਘ ਦੇ ਮੰਦਿਰਾਂ ਵਿੱਚ ਹੀ ਰਾਤ ਬਤੀਤ ਕੀਤੀ ਹੈ।
ਉਠਤ ਪਏ ਪੁਨ ਬੜੀ ਸੁਖਾਰੇ।
ਅੰਮ੍ਰਿਤ ਵੇਲੇ ਸਤਿਗੁਰਾਂ ਦਾ ਨਿਤਨੇਮ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ, ਸਾਰੇ ਸਤਿਗੁਰਾਂ ਦਾ ਇਹ ਨੇਮ ਰਿਹਾ ਵੱਡੇ ਪਹਿਰ ਯਾਨੀ ਕਿ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਜਾਗੇ ਹਨ।
ਸਕਲ ਸੋਚ ਜਿਤ ਮੱਜਤ ਬਾਰੇ।
ਇਸ ਦੀ ਸੋਚ ਕਰਕੇ ਸੋਚ ਕਰਿਆ ਕਰਨ ਤੋਂ ਬਾਅਦ ਇਸ਼ਨਾਨ ਪਾਣੀ ਕੀਤਾ ਹੈ।
ਜੈਪੁਰ ਨਾਥ ਸਪੋਸ਼ਿਸ਼ ਪਾਏ।
ਸਤਿਗੁਰੂ ਜੀ ਆਪਣੇ ਧਿਆਨ ਚ ਮਗਨ ਬੈਠੇ ਨੇ, ਦਿਨ ਚੜ੍ਹਦਿਆਂ ਤੱਕ ਧਿਆਨ ਚ ਮਗਨ ਨੇ। ਇਹਨੇ ਨੂੰ ਇੱਧਰ ਰਾਜਾ ਜੈ ਸਿੰਘ ਵੀ ਤਿਆਰ ਬਰ ਤਿਆਰ ਹੋ ਕੇ ਸੋਹਣੀ ਪੁਸ਼ਾਕ ਆਪਣੇ ਸਰੀਰ ਤੇ ਧਾਰਨ ਕਰਕੇ
ਜੈਤ ਸ਼ਾਹ ਦੀ ਖਬਰ ਬਤਾਈ।
ਜੈ ਸਿੰਘ ਬਾਦਸ਼ਾਹ ਔਰੰਗਜ਼ੇਬ ਨੂੰ ਦੱਸਣਾ ਚਾਹੁੰਦਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਆ ਗਏ ਨੇ, ਕਿਉਂਕਿ ਔਰੰਗਜ਼ੇਬ ਨੇ ਡਿਊਟੀ ਲਾਈ ਸੀ ਜੈ ਸਿੰਘ ਰਾਜੇ ਦੀ ਕਿ ਤੂੰ ਸਤਿਗੁਰਾਂ ਨੂੰ ਦਿੱਲੀ ਬੁਲਾਉਣਾ ਹੈ। ਤੋ ਰਾਜੇ ਜੈ ਸਿੰਘ ਦੇ ਹੁਣ ਮਨ 'ਚ ਫੁਰਨਾ ਹੋਇਆ ਕਿ ਮੈਂ ਜਾ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਇਸ ਗੱਲ ਦੀ ਖਬਰ ਦੇ ਦੇਵਾਂ।
ਪ੍ਰਥਮ ਆਏ ਸ਼੍ਰੀ ਗੁਰੂ ਸਮੀਪ।
ਰਾਜੇ ਜੈ ਸਿੰਘ ਨੇ ਵਿਚਾਰ ਕੀਤੀ ਹੈ بادشاہ رنگجیب کول جان تو پہلا راجہ جے سنگھ ستگرو جی دے کول آیا ہے. پہلا ستگرو گرو ہر کرشن صاحب دے چرنوں میں حاضر ہویا ہے.
پد پر بندن کین مہیپ
مہاراج جی دے پوتر چرنا کملوں تے جے سنگھ نے متھا ٹیکیا نمسکار کیتی ہے.
شانکت میں چات جایو نمو ہیت راور کے آیو.
جے سنگھ نے بینتی کیتی ستگرو جی میں بادشاہ رنگجیب کول چلیا سا پر بادشاہ کول جان تو پہلا تواڈے چرنا چایا. آپ جی دے چرنا وچ نمسکار کرن واسطے حاضر ہویا ہاں.
سیت پرسنسا سد کر دیو
مہاراج جی میں بادشاہ کول چلیا تے بادشاہ کول تواڈے آن دی خبر کرن واسطے چلیا. پرسنسا سہت تہاڈی اپما کر کے بادشاہ اورنگزیب نو تہاڈے دلی آن بارے دساں گا.
نمری پوت پلے تس کہو
ایہو جی اپما آپ جی دی کراں گا کہ بادشاہ اورنگزیب تہاڈے اگے چک جائے تہاڈے اگے نمری بھوت ہو کے تہاڈے چرناں وچ نمسکار کرے.
سن سچ گر تس کہو بجھائے امرو میل نہ بن ہے کدائے.
ستگرو سچی پاتشاہ جی اگوں بولے کہن لگے راجہ جے سنگھ ایک گل اسی تیرے وزیر نو بھی کہہ دیتی سی تینو بھی کہہ دنے ہاں کہ ساڈا بادشاہ اورنگزیب نال میل نہیں ہو سکدا. اسی اورنگزیب بادشاہ دے نال ملاقات نہیں کر سکدے.
ایم کہبو سنبو تم کرنا
اس ڈھنگ نال تو بادشاہ نال جا کے گل کری ایداں اودے نال گل کئی سنی.
درکیشر سنگ بنے نہ ارنا
بادشاہ دے نال ساڈا واہ نہ پوے بادشاہ دے نال ساڈا میل ملاپ نہ ہووے.
تور پریت کل ہم چل آئے
اے جے سنگھ تیری پریت کر کے تیری بھاونا کر کے اسی دلی چل کے آئے ہاں.
کرنو پرن تو دوت سنائے
جڑا اسی پرن کیتا ہویا ہے وہ اسی تیرے دوت نو دسیا ہی ہے. ساڈا پرن ہے کہ ملیش دے درشن نہیں کرنے نہ ہی انہوں درشن دینے ہاں.
شاہ سمیت راکھیو پت کو چل ایک بار دیجئے ہت کو.
تیرے دوت نے سانو بینتی کیتی سی کہ ستگرو جی تسی بادشاہ نو نہ ملیو بس ایک باری دلی چل کے راجے جے سنگھ دی پت رکھ لو. اس کر کے جے سنگھ تیری عزت رکھن واسطے تیری پت رکھن واسطے اسی دلی چل کے آئے ہاں اور ساڈا ایتھے آن دا کوئی پریوجن نہیں.
اتیاد کو سن کے تب آشے ملے آئے ایک پریم پریاس ہے.
تیرا آشا جان کے تیرے من دا منورتھ جان کے صرف تیرے ہت کر کے تیرے پریم دے بجے ہوئے تیرے پیار دے رنگ وچ رنگے ہوئے راجہ جے سنگھ اسی دلی چل کے آئے ہاں.
نہیں تک منہ آون ہوئے
جے تیرا پیار نہ ہوندا تیری پریت نہ ہوندی تے اسی کسے بھی طریقے دلی نہیں سی آنا. بادشاہ دے سدے تے اسی کدے دلی نہیں سی آنا.
کریو پرنام پورا سوئے
اور تیرا جڑا بھاونا سی وہ تو اسی پوری کر دتی ہے پر جڑا پرن اسی کیتا ہویا ہے بادشاہ نو نہ ملن دا وہ پرن بھی اسی ضرور پورا کرانگے.
ترک درس لینو نے دینا
نہ درشن کرنا تے نہ ہی ترک دے درشن دے انو دینے ہن.
اے درڑ جانو کبو چلینا
اے جڑی ساڈی بھاونا درڑ ہے پکی ہے اے کدے چلائے مان نہیں ہو سکدی.
نج نتے ہم نے کہہ دینت
راجا جے سنگھ اسی اپنے من دا نشچا تینو دس دتا ہے ساڈے من دی جو اچھا ہے وہ اسی تیرے اگے پرگٹ کر دتی ہے.
تو بدھیمان لو من چینت
اگو راجا جے سنگھ تو بدھیمان ہے سیانا ہے اگو تو اپنے من چ جویں جاننا چاہنا جان لے اسی اپنے من دی بھاونا تیرے اگے پرگٹ کر دتی ہے کہ اسی بادشاہ نو نہیں ملنا.
اے دل مت سن کے دل کیرا
آج جے سنگھ نے ستگراں دا اے درڑ متا سنیا کہ گرو ہر کرشن صاحب جی اپنے اس متے دے درڑ نے پکے نے کہ انہاں نے بادشاہ نو نہیں ملنا ਇਹ ਮਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵੇਖਿਆ ਜੈ ਸਿੰਘ ਨੇ।
ਸੋਚਿਤ ਜੈ ਸਿੰਘ ਰਾਵ ਕਨੇਰਾ।
ਰਾਜਾ ਜੈ ਸਿੰਘ ਹੁਣ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੈ, ਕਈ ਪ੍ਰਕਾਰ ਦੇ ਖਿਆਲ ਜੈ ਸਿੰਘ ਦੇ ਮਨ ਵਿੱਚ ਆਉਂਦੇ ਨੇ।
ਮਸਤਕ ਟੇਕ ਸ਼ਾਹ ਟਿਕ ਗਏ।
ਸਤਿਗੁਰਾਂ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਰਾਜਾ ਜੈ ਸਿੰਘ ਬਾਦਸ਼ਾਹ ਔਰੰਗਜ਼ੇਬ ਨੂੰ ਖਬਰ ਦੇਣ ਵਾਸਤੇ ਚੱਲ ਪਿਆ।
ਸਭਾ ਮਝਾਰ ਪ੍ਰਵੇਸ਼ਿਤ ਭਇਓ।
ਜਾ ਕੇ ਨਰੰਗੇ ਦੀ ਸਭਾ ਵਿੱਚ ਪ੍ਰਵੇਸ਼ ਹੋਇਆ। ਜੈ ਸਿੰਘ ਨੇ ਨਰੰਗੇ ਦੀ ਸਭਾ ਵਿੱਚ ਆ ਕੇ ਹਾਜ਼ਰੀ ਭਰੀ ਹੈ।
ਕਰ ਜੋਰਤ ਕੈ ਬਾਤ ਸੁਣਾਇਓ।
ਹੱਥ ਜੋੜ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਕਹਿਣ ਲੱਗਾ ਰਾਜਾ ਜੈ ਸਿੰਘ, ਬੇਨਤੀ ਕਰਨ ਲੱਗਾ।
ਮੋਹ ਸੰਗ ਰਾਵਣ ਨੇ ਫੁਰਮਾਇਓ, ਯਾਰ ਕ੍ਰਿਸ਼ਨਪੁਰੀ ਮੈਂ ਲਿਆਵੋ।
ਹੇ ਬਾਦਸ਼ਾਹ, ਤੂੰ ਮੇਰੀ ਡਿਊਟੀ ਲਾਈ ਸੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਲੈ ਕੇ ਆਉਣਾ, ਇਹ ਮੇਰਾ ਤੂੰ ਮੇਰੀ ਸੇਵਾ ਲਾਈ ਸੀ, ਮੇਰੀ ਜ਼ਿੰਮੇਵਾਰੀ ਲਾਈ ਹੋਈ ਸੀ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਲੈ ਕੇ ਆਉਣਾ ਹੈ।
ਸ੍ਰੀ ਹਰਿਕ੍ਰਿਸ਼ਨਪੁਰੀ ਮੈਂ ਲਿਆਵੋ।
ਮੈਂ ਉਹ ਕੰਮ ਪੂਰਾ ਕੀਤਾ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਲਿਆਇਆ, ਤੂੰ ਜਿਹੜਾ ਹੁਕਮ ਲਾਇਆ ਸੀ।
ਸਭ ਸੰਗਤ ਕੋ ਦਰਸ ਕਰਾਓ।
ਤੂੰ ਇਹ ਹੁਕਮ ਲਾਇਆ ਸੀ ਕਿ ਸਾਰੀ ਸੰਗਤ ਨੂੰ ਸਤਿਗੁਰਾਂ ਦੇ ਦਰਸ਼ਨ ਕਰਾਓ, ਉਹਨਾਂ ਨੂੰ ਇੱਥੇ ਦਿੱਲੀ ਲੈ ਕੇ ਆਵੋ।
ਕਰਾਮਾਤ ਕੇ ਧਨੀ ਵਡੇਰੇ।
ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਪਹੁੰਚ ਗਏ ਨੇ, ਐਸੇ ਸਤਿਗੁਰੂ ਜੀ ਜਿਹੜੇ ਕਰਾਮਾਤਾਂ ਦੇ, ਬਹੁਤ ਸਾਰੀਆਂ ਕਰਾਮਾਤਾਂ ਦੇ ਮਾਲਕ ਹਨ।
ਉਤਰੇ ਆਏ ਸਦਨ ਮੈਂ ਮੇਰੇ
ਘਰ ਵਿੱਚ ਸਤਿਗੁਰੂ ਜੀ ਉਤਰੇ ਹੋਏ ਨੇ, ਇਸ ਵੇਲੇ ਉਹਨਾਂ ਨੇ ਮੇਰੇ ਘਰ ਵਿੱਚ ਉਤਾਰਾ ਕੀਤਾ ਹੋਇਆ।
ਆਗੇ ਮਰਜ਼ੀ ਦੋਇ ਦਿਸ਼ ਜੈਸੀ।
ਅੱਗੇ ਹੁਣ ਜਿਵੇਂ ਦੋਹਾਂ ਪਾਸਿਆਂ ਦੀ ਮਰਜ਼ੀ ਹੋਵੇਗੀ, ਜੋ ਤੇਰੀ ਮਰਜ਼ੀ ਆ ਉਹ ਤੂੰ ਕਰਨਾ, ਜੋ ਸਤਿਗੁਰਾਂ ਦੀ ਮਰਜ਼ੀ ਆ ਉਹ ਉਹਨਾਂ ਨੇ ਕਰਨਾ। ਇਸ ਕਰਕੇ ਅੱਗੇ ਤਾਂ ਹੁਣ ਉਹ ਹੋਣਾ ਜੋ ਤੁਹਾਡੇ ਦੋਹਾਂ ਪਾਸਿਆਂ ਦੀ ਮਰਜ਼ੀ ਹੋਵੇਗੀ।
ਕਰਬੇ ਵਿਖੇ ਆਏ ਹੈ ਤੈਸੀ,
ਉਹੀ ਸਾਡੇ ਕਰਨ ਵਿੱਚ ਆਉਣੀ ਹੈ ਜੋ ਤੁਹਾਡੀ ਮਰਜ਼ੀ ਹੋਵੇਗੀ।
ਸਭਾ ਵਿਖੇ ਮੈਂ ਜਿਸ ਬਿਦ ਕਹਿਓ, ਤਿਮ ਪੂਰਨ ਪਾ ਆਨੰਦ ਲਇਓ।
ਬਾਦਸ਼ਾਹ, ਜਿਵੇਂ ਮੈਂ ਤੇਰੀ ਸਭਾ ਵਿੱਚ ਇਹ ਗੱਲ ਕਹੀ ਸੀ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਮੈਂ ਦਿੱਲੀ ਲਿਆਵਾਂਗਾ, ਮੈਂ ਆਪਣਾ ਉਹ ਕਿਹਾ ਹੋਇਆ ਬਚਨ ਪੂਰਾ ਕਰ ਦਿੱਤਾ। ਜਿਵੇਂ ਮੈਂ ਤੇਰੀ ਸਭਾ ਵਿੱਚ ਪ੍ਰਣ ਕੀਤਾ ਸੀ, ਮੈਂ ਆਪਣਾ ਉਹ ਪ੍ਰਣ ਪੂਰਾ ਕੀਤਾ, ਆਪਣਾ ਕੀਤਾ ਬਚਨ ਪੂਰਾ ਕੀਤਾ ਹੈ।
ਸੁਣਤ ਸ਼ਾਨੀ ਕਮਰਾਬ।
ਕਹਿੰਦੇ ਜਦੋਂ ਨਰੰਗੇ ਨੇ ਰਾਜੇ ਜੈ ਸਿੰਘ ਕੋਲੋਂ ਸੁਣਿਆ ਕਿ ਸਤਿਗੁਰੂ ਜੀ ਆ ਗਏ ਨੇ ਦਿੱਲੀ, ਉਸੇ ਵਕਤ ਔਰੰਗਜ਼ੇਬ ਨੇ ਆਪਣੇ ਇੱਕ ਉਮਰਾਵ ਨੂੰ ਤਿਆਰ ਕੀਤਾ, ਆਪਣੇ ਇੱਕ ਅਹਿਲਕਾਰ ਨੂੰ, ਜਿਹੜਾ ਖਾਸ ਅਹਿਲਕਾਰ ਵਜ਼ੀਰ ਸੀ ਉਹਨੂੰ ਔਰੰਗਜ਼ੇਬ ਨੇ ਤਿਆਰ ਕੀਤਾ।
ਦੇ ਕੁਛ ਦਲਪਤਿਓ ਤਿਸ ਥਾਵ,
ਕੁਝ ਮਾਇਆ ਦੇ ਕੇ ਆਖਿਆ ਵੀ ਮਾਇਆ ਲੈ ਜਾ ਖਜ਼ਾਨੇ ਵਿੱਚੋਂ, ਕਿਉਂਕਿ ਗੁਰੂ ਪੀਰਾਂ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਕੋਈ ਨਾ ਕੋਈ ਭੇਟਾ ਲੈ ਕੇ ਜਾਣੀ ਚਾਹੀਦੀ ਹੈ, ਆਹ ਮਾਇਆ ਖਜ਼ਾਨੇ ਵਿੱਚੋਂ ਲੈ ਜਾ ਔਰ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਹਾਜ਼ਰ ਹੋਣਾ ਕਰ।
ਜ਼ਿਆਫਤ ਦਿਓ ਬੰਦਗੀ ਕਰਕੇ,
ਜਾ ਕੇ ਜ਼ਿਆਫਤ ਦਿਓ, ਉਹਨਾਂ ਦੀ ਪ੍ਰਾਹੁਣਾਚਾਰੀ ਕਰੋ, ਨਾਲੇ ਉਹਨਾਂ ਦੇ ਚਰਨਾਂ ਵਿੱਚ ਮੇਰੇ ਵੱਲੋਂ ਬੰਦਗੀ ਕਰੋ, ਨਮਸਕਾਰ ਕਰੋ।
ਹੋਰੋ ਦੂਜਿਓ ਬਿਨੈ ਉਚਰਕੇ,
ਮੇਰੇ ਵੱਲੋਂ ਉਹਨਾਂ ਦੇ ਚਰਨਾਂ 'ਚ ਬੇਨਤੀ ਵੀ ਕਰਨਾ। ਪਹਿਲਾਂ ਤਾਂ ਜਾ ਕੇ ਉਹਨਾਂ ਦੀ ਪ੍ਰਾਹੁਣਾਚਾਰੀ ਕਰੋ, ਸਾਡੇ ਪ੍ਰਾਹੁਣੇ ਨੇ, ਸਾਡੇ ਸ਼ਹਿਰ ਵਿੱਚ ਆਏ ਨੇ, ਇਸ ਕਰਕੇ ਪਹਿਲਾਂ ਪ੍ਰਾਹੁਣਾਚਾਰੀ ਕਰੋ ਤੇ ਫਿਰ ਮੇਰੇ ਵੱਲੋਂ ਉਹਨਾਂ ਦੇ ਚਰਨਾਂ 'ਚ ਬੰਦਗੀ ਨਾਮਾ ਭੇਟ ਕਰਨਾ। ਬੰਦਗੀ ਕਰਨਾ ਯਾਨੀ ਕਿ ਨਮਸਕਾਰ ਕਰਨੀ ਔਰ ਬੇਨਤੀ ਕਰਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਕਹਿਣਾ,
ਦਰਸ਼ਨ ਪਰਸਨ ਕਰਦੇ ਕਬੈ,
ਪੁੱਛਣਾ ਉਹਨਾਂ ਨੂੰ ਕਿ ਸਤਿਗੁਰੂ ਜੀ ਬਾਦਸ਼ਾਹ ਔਰੰਗਜ਼ੇਬ ਤੁਹਾਡੇ ਦਰਸ਼ਨ ਕਦੋਂ ਕਰੇ, ਤੁਸੀਂ ਬਾਦਸ਼ਾਹ ਔਰੰਗਜ਼ੇਬ ਨੂੰ ਦਰਸ਼ਨ ਕਦੋਂ ਦਿਓਗੇ, ਮੇਰੇ ਵੱਲੋਂ ਚੱਲ ਕੇ ਉਹਨਾਂ ਨੂੰ ਬੇਨਤੀ ਕਰਨੀ।
ਮਿਲਨ ਹੋਏ ਤੁਮ ਪਾਖੋ ਜਮੈ,
ਸਤਿਗੁਰੂ ਜੀ ਜਦੋਂ ਤੁਸੀਂ ਆਗਿਆ ਦਿਓਗੇ ਬਾਦਸ਼ਾਹ ਆ ਕੇ ਤੁਹਾਨੂੰ ਮਿਲ ਲਏਗਾ, ਤੁਹਾਡੇ ਦਰਸ਼ਨ ਕਰ ਲਏਗਾ।
ਹਿਮ ਸੁਣ ਸਤਿਗੁਰ ਕੇ ਟਿਕ ਗਏ।
ਔਰੰਗਜ਼ੇਬ ਦਾ ਇਹ ਬੋਲ ਸੁਣ ਕੇ ਇਹਦਾ ਜਿਹੜਾ ਅਹਿਲਕਾਰ ਅਫਸਰ ਸੀ ਉਹ ਚੱਲ ਕੇ ਨਰੰਗੇ ਕੋਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕੋਲ ਆਇਆ, ਜਿੱਥੇ ਅੱਠਵੇਂ ਪਾਤਸ਼ਾਹ ਮਹਾਰਾਜ ਜੀ ਦਾ ਡੇਰਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਚੱਲ ਕੇ ਅਹਿਲਕਾਰ ਪਹੁੰਚਿਆ।
ਅੰਤਰ ਸੁਧ ਪਹੁੰਚਾਵਤ ਭਇਓ।
ਪਹਿਲਾਂ ਇਹਨੇ ਆਪਣੇ ਆਉਣ ਦੀ ਖਬਰ ਭੇਜੀ ਸਤਿਗੁਰਾਂ ਨੂੰ ਕਿ ਬਾਦਸ਼ਾਹ ਦਾ ਅਹਿਲਕਾਰ بادشاہ دا بڑا عمراو آپ جی نو ملن واسطے آ رہا ہے
بٹھیو شاہ نے اپنا مصاحب
اورنگزیب بادشاہ نے اپنا مصاحب بھیجیا تہانوں ملن واسطے تہاڈے چرناں چ بینتی کر کے مصاحب نو بھیجیا ہے
آئیو چہت نکت گر صاحب
مہاراج جی تہاڈے کول آنا چاہندا او مصاحب جیڑا اورنگزیب دا بھیجیا ہے لکار ہے وہ تے کول آنا چاہتا اندر آ کے ملنا چاہتا ہے
شری ہر کرشن سنیو جب آوا آگے اپن کنات تناوا
گرو ہر کرشن صاحب نے پرن کیتا سی بھی ترک نو نہ درشن دینے نے نہ لینے نے جڑا ترک اورنگزیب دا مصاحب بھیجا سی وہ بھی درشن نہیں سی کرنے ستگرو نے حکم کیتا بھی سڈے اگے کنات تان دیو ستگرو گرو ہرکرشن صاحب دی اپنی لیلا ہے کہ اس پاپی نو درشن نہیں دینے درشن کر کے جائے گا اگے اورنگزیب نو درشن ہون گے ساڈے درشنوں دا پرتاپ اودے تک نہ پہنچے اس کر کے ستگرو گرو ہرکرشن صاحب نے آکھیا بھی جڑا مصاحب بھی آیا نا اورنگزیب دا بھیجیا ہے لکار اونوں بھی درشن نہیں دینے اسی ਇਦਾਂ ਕਰੋ ਵੀ ਸਾਡੇ ਅੱਗੇ ਕਨਾਤ ਤਾਣ ਦਿਓ ਸਾਡੇ ਅੱਗੇ ਕਨਾਤ ਲਾ ਦਿਓ
ਸੁਪੱਤਨ ਗਨ ਦੀਵਾਨ ਲਗਾਇਓ
ਸਤਿਗੁਰਾਂ ਦਾ ਹੁਕਮ ਸੁਣਦਿਆਂ ਉਸੇ ਵੇਲੇ ਸਤਿਗੁਰਾਂ ਅੱਗੇ ਕਨਾਤ ਤਾਣ ਦਿੱਤੀ ਜਿਹੜੇ ਮਹਾਰਾਜ ਜੀ ਦੇ ਸੁਪੱਟ ਸੂਰਮੇ ਸਨ ਉਹ ਸਾਰੇ ਸਤਿਗੁਰਾਂ ਦੇ ਦੀਵਾਨ ਵਿੱਚ ਸਤਿਗੁਰਾਂ ਦੀ ਸਭਾ ਵਿੱਚ ਤਿਆਰ ਬਰ ਤਿਆਰ ਹੋ ਕੇ ਬੈਠੇ ਹਨ
ਮਹਿਰ ਕਨਾਤ ਚੋ ਦਿਓ ਬਿਠਾਇਓ
ਕਨਾਤ ਸਤਿਗੁਰਾਂ ਦੇ ਅੱਗੇ ਲਾ ਦਿੱਤੀ ਕਨਾਤ ਦੇ ਬਾਹਰਲੇ ਪਾਸੇ ਉਹਨੂੰ ਉਮਰਾਵ ਨੂੰ ਬਿਠਾਇਆ ਮਹਾਰਾਜ ਜੀ ਨੇ ਦਰਸ਼ਨ ਨਹੀਂ ਦਿੱਤੇ ਉਹਨੂੰ ਵੀ ਜਿਹੜਾ ਔਰੰਗਜ਼ੇਬ ਦਾ ਹਲਕਾਰ ਆਇਆ ਉਹਨੂੰ ਕਨਾਤ ਦੇ ਬਾਹਰਲੇ ਪਾਸੇ ਹੀ ਸਤਿਗੁਰਾਂ ਨੇ ਬਿਠਾਇਆ ਆਪ ਕਨਾਤ ਦੇ ਅੰਦਰਲੇ ਪਾਸੇ ਸਤਿਗੁਰੂ ਜੀ ਬੈਠੇ ਨੇ
ਮਹਾਮਸੰਦ ਮੇਵ ਖਰੇ ਸੰਗਤ ਕੀ ਅਰਦਾਸਨ ਕਰੇ
ਮਸੰਦ ਖੜੇ ਨੇ ਸਤਿਗੁਰਾਂ ਦੇ ਸਾਹਮਣੇ ਮੇਵੜੇ ਖੜੇ ਨੇ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਦਰਸ਼ਨ ਕਰਨ ਵਾਸਤੇ ਉਹਨਾਂ ਸਾਰੀਆਂ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਉਹ ਮੇਵੜੇ ਅਰਦਾਸੀਏ ਗੁਰੂ ਸਾਹਿਬ ਦੇ ਚਰਨਾਂ 'ਚ ਕਰ ਰਹੇ ਹਨ
ਦਿੱਲੀ ਪੁਰਖੇ ਸਿੱਖ ਸਭ ਆਵੇ
ਨਗਰ ਦੀਆਂ ਬਹੁਤ ਸਾਰੀਆਂ ਸੰਗਤਾਂ ਚੱਲ ਕੇ ਆ ਰਹੀਆਂ ਨੇ
ਭਾਂਤ ਭਾਂਤ ਭੇਟਣ ਅਰ ਪਾਵੇ
ਭਾਂਤ ਭਾਂਤ ਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ 'ਚ ਸੰਗਤ ਭੇਟ ਕਰ ਰਹੀ ਹੈ
ਪਦੈ ਰਬਾਬੀ ਸ਼ਬਦ ਸੁਰਾਗ
ਸਤਿਗੁਰਾਂ ਦੇ ਇੱਕ ਪਾਸੇ ਰਬਾਬੀ ਬੈਠੇ ਨੇ ਔਰ ਉਹ ਰਬਾਬੀ ਬੜੇ ਸੋਹਣੇ ਰਾਗਾਂ ਦੇ ਵਿੱਚ ਤੰਦਾਂ ਛੇੜ ਕੇ ਰਾਗਾਂ ਵਿੱਚ ਗੁਰਬਾਣੀ ਦਾ ਕੀਰਤਨ ਕਰ ਰਹੇ ਹਨ
ਸੋਨੇ ਪ੍ਰੇਮ ਤੇ ਜਿਨ ਬਦ ਭਾਗ
ਇਹਨਾਂ ਦੇ ਵੱਡੇ ਭਾਗ ਨੇ ਉਹ ਪਿਆਰ ਨਾਲ ਬੈਠੇ ਕੀਰਤਨ ਸੁਣ ਰਹੇ ਨੇ ਉਹਨਾਂ ਅੰਦਰ ਕੀਰਤਨ ਨਾਲ ਰਾਗ ਪੈਦਾ ਹੋ ਰਿਹਾ ਹੈ ਰਾਗ ਨਾਲ ਪ੍ਰੇਮ ਪੈਦਾ ਹੋ ਰਿਹਾ ਹੈ
ਜ਼ਬਰਦਾਰ ਲੈ ਚਲ ਚਵਰ ਟੁਰਾਵਤ
ਚਵਰ ਦਰਬਾਰ ਸਤਿਗੁਰਾਂ ਦੇ ਸੀਸ ਤੇ ਚਵਰ ਝੁਲਾ ਰਿਹਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸੀਸ ਤੇ ਚਵਰ ਬਰਦਾਰ ਚਵਰ ਝੁਲਾ ਰਿਹਾ ਹੈ
ਸਿੱਖ ਦਰਸੈ ਮਨ ਮੋਦੀ ਉਪਾਵਤ
ਸਿੱਖ ਦਰਸ਼ਨ ਕਰ ਰਹੇ ਨੇ ਜਿਨ੍ਹਾਂ ਦੇ ਮਨ 'ਚ ਬੜੀ ਖੁਸ਼ੀ ਹੈ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਕੇ ਵਿਗਾਸ ਹੈ
ਦੇ ਚਿਨ ਅੰਤਰਿਆਨ ਪ੍ਰਵੇਸ਼ਾਂ
ਮਹਾਰਾਜ ਜੀ ਦਾ ਦਰਬਾਰ ਲੱਗਾ ਹੋਇਆ ਸੀ ਇਹਨੇ ਨੂੰ ਔਰੰਗਜ਼ੇਬ ਦਾ ਭੇਜਿਆ ਹੋਇਆ ਜਿਹੜਾ ਉਹ ਅਫਸਰ ਸੀ ਉਮਰਾਵ ਉਹ ਦਰਬਾਰ ਦੇ ਵਿੱਚ ਆਇਆ ਸਤਿਗੁਰਾਂ ਅੱਗੇ ਕਨਾਤ ਤਾਣ ਦਿੱਤੀ ਗਈ ਸੀ ਤਾਂ ਜੋ ਸਤਿਗੁਰਾਂ ਦੇ ਦਰਸ਼ਨ ਨਾ ਕਰ ਸਕੇ ਨਾ ਹੀ ਮਹਾਰਾਜ ਜੀ ਉਹਨੂੰ ਵੇਖਣਾ ਚਾਹੁੰਦੇ ਸੀ ਸਤਿਗੁਰਾਂ ਦੇ ਅੱਗੇ ਕਨਾਤ ਕੀਤੀ ਹੋਈ ਹੈ ਕਨਾਤ ਦੇ ਉਰਲੇ ਪਾਸੇ ਉਮਰਾਵ ਆ ਪਹੁੰਚਿਆ ਹੈ
ਪਠਿਓ ਮੁਸਾਹਿਬ ਜੋ ਤੁਰਕੇ ਚਾ
ਔਰੰਗਜ਼ੇਬ ਨੇ ਆਪਣਾ ਜਿਹੜਾ ਮੁਸਾਹਿਬ ਭੇਜਿਆ ਉਹ ਸਤਿਗੁਰਾਂ ਦੇ ਦਰਬਾਰ ਵਿੱਚ ਆਇਆ ਹੈ
ਸ਼ਬਦ ਸਭਾ ਮੈਂ ਕਹਿ ਬੈਠਾਰਾ
ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਵੀ ਇਹਨੂੰ ਬਿਠਾ ਦਿਓ ਸਭਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨੇੜੇ ਹੀ ਕਨਾਤ ਦੇ ਪਰਲੇ ਪਾਸੇ ਬੈਠ ਗਿਆ ਹੈ
ਮਸਤਕ ਟੇਕਨ ਮੁਖੋਂ ਉਚਾਰਾ
ਇਹਨੇ ਆਪਣੇ ਮੁਖੋਂ ਕਿਹਾ ਮਹਾਰਾਜ ਮੱਥਾ ਟੇਕਦਾ ਨਮਸਕਾਰ ਕਰਦਾ ਹਾਂ ਏਦਾਂ ਮੂੰਹੋਂ ਹੀ ਸਤਿਗੁਰੂ ਜੀ ਨੂੰ ਨਮਸਕਾਰ ਕਰਨ ਵਾਸਤੇ ਕਿਹਾ
ਆਪਣੀ ਛਾਤੀ ਅਰਜ਼ ਗੁਜ਼ਾਰੇ
ਇਹਨੇ ਨੇ ਔਰੰਗਜ਼ੇਬ ਦੀ ਬੇਨਤੀ ਕੀਤੀ ਸਤਿਗੁਰਾਂ ਨੂੰ ਮਹਾਰਾਜ ਜੀ ਦੇ ਦਰਸ਼ਨ ਨਹੀਂ ਕਰ ਸਕਿਆ ਕਨਾਤ ਅੱਗੇ ਤਾਣੀ ਹੋਈ ਹੈ ਪਰਲੇ ਪਾਸੇ ਬੈਠਾ ਸੀ ਕਨਾਤ ਦੇ ਬਾਦਸ਼ਾਹ ਔਰੰਗਜ਼ੇਬ ਦੀ ਬੇਨਤੀ ਜੋ ਲੈ ਕੇ ਆਇਆ ਸੀ ਉਹ ਬੇਨਤੀ ਸਤਿਗੁਰਾਂ ਨੂੰ ਕਰਦਿਆਂ ਬੋਲਿਆ
ਦਰਬ ਪੁਚਾਇਓ ਧਰਿਓ ਅਗਾਰੇ
ਇਹ ਮਾਇਆ ਭੇਜੀ ਹੈ ਬਾਦਸ਼ਾਹ ਨੇ ਆਪ ਜੀ ਦੇ ਚਰਨਾਂ ਵਿੱਚ ਪ੍ਰਵਾਨ ਕਰਨੀ
ਇਹ ਜ਼ਾਬਤੀ ਤੁਸਮ ਕੋ ਦੀਨਾ ہر چاہت ہے درشن لینا۔
مہاراج مایا بادشاہ نے آپ جی دی پرونا چاری لئی بھیجی ہے خرچے پرچے واسطے، تے ستگرو جی نالے بادشاہ اورنگزیب آپ جی دے درشن کرنا چاہندا ہے، او دے من چ تہاڈے درشناں دی اچھا ہے۔
جی مراور کی ہوئے رضائے،
تسی کرپا کر کے آگیا دیو کہ تہاڈی کی رجا ہے، تہاڈا کی حکم ہے۔
تیوں میں کہوں شاہ کو جائے،
جو تہاڈی آگیا ہوئے گی میں بادشاہ اورنگزیب نو دس دیاں گا، آپ جی دا سنیا جا کے بادشاہ نو دے دیاں گا۔
تھت کنات کے انتر اہے، شری ہر کرشن بات سن کہے۔
ست گرو جی کنات دے اندر بیٹھے سن، یہ بینتی سن کے شری گرو ہر کرشن صاحب جی مہاراج دی بولے کہن لگے،
بدو پرات امرو سب لائک۔
مہاراج جی کہندے امراو جی ساڈا وڈا برا ایتھے پہلا ہی آیا ہوا بابا رام رائے، وہ ہر پاک تو لائق ہے۔
جم چاہت تم عظمت دائق،
جویں بادشاہ چاہندا سی اسی طرح انہیں کراماتاں وکھائیاں نے، اپنی عظمتاں وکھائیاں ہن۔
او نت پہنچت ہے تگ شاہو،
بابا رام رائے جی روز بادشاہ کول جاندے نے، وہ روز اورنگزیب دی کچہری وچ جدوں دا دیوان لگدا روز جاندے آندے نے۔
جم بوجت ہے تم عظمت دائق، جے مبوجت اتر دے پاؤ۔
جویں جویں بادشاہ انہاں نو سوال کردا ہے، بابا رام رائے جی ہر ایک سوال دا جواب دیندے نے، جو جو پوچھدا اورنگزیب اودے ہر ایک گل دا جواب دیندے ہن۔
ست گرو پورن پتا ہمارے، تن کو برتا حکم بچارے۔
ساڈے ست گرو جی پورن ست گرو نے، ساڈے پتا پورن ستگرو نے شری گرو ہر رائے صاحب جی مہاراج، انہاں دے حکم نال بابا رام رائے جی ایتھے ورت رہے، انہاں نے حکم کر کے بابا رام رائے جی نو ایتھے دلی بھیجیا سی، اور انہاں دے حکم دے وچ بابا رام رائے جی ایتھے ورت رہے نے۔
شری مکتے امکین اچارن،
انہاں نے اپنے مخار بند وچوں بابے رام رائے نو اچار کے بھیجیا ہے۔
پلو پلے جون ہت سیک سکھارن،
تے ساڈے پتا جی نے سانو اے سکھیا سکھائی۔ شری گرو ہر کرشن صاحب کہندے جدو بابا رام رائے جی نو ساڈے پتا نے دلی بھیجیا نا، ادو ساڈے پتا جی نے سانو اے سکھیا سکھائی سی، جہدے وچ ساڈا بھلا ہے، اسی اپنے پتا دی آگیا وچ گرو دی آگیا وچ چل دے ہاں۔
بڑو پرات متوانت تمہارا،
ساڈے پتا جی نے سانو اے آگیا کیتی سی کہ ساڈا وڈا بھرا رام رائے بڑا سیاں ہے، وہ بڑا سوجوان بدھیمان ہے۔
گیو پوری میں شاہ کارا،
اونوں بادشاہ اورنگزیب نے دلی بلایا سی، تے او اس ویلے بادشاہ اورنگزیب دے سدے تے دلی پہنچیا ہویا ہے۔
لائق کو لگت سے پٹھایو، کرامات میں ادک بنایو۔
بابا رام رائے جی نو ہر پکھ تو لائق جان کے ساڈے پتا جی نے اونوں دلی بھیجیا سی، اور کراماتاں وچ اونوں ادک بنا کے، بڑا وڈا مالک کراماتاں دا بنا کے بابا رام رائے جی نو ایتھے دلی بھیجیا ہے۔
جتھا شاہ چاہے گا ہیرا، سو دکھ رائے سگر بڈیرا۔
جو بادشاہ چاہے گا، ساڈے پتا جی نے کہا سی وہ رام رائے انہاں نو وکھائے گا، جے بادشاہ جو ویکھنا چاہے گا وہ رام رائے انہاں نو کر کے بکھاوے گا، کیونکہ رام رائے سکڑ ہے، سیانا ہے، وہ جو بادشاہ کہے گا انہوں کر کے بکھاوے گا۔
تم نے تے پہنچن کی چاہو، نہ کرنی اپنے من ماؤ۔
ساڈے پتا جی نے سانو کہا سی کہ گرو ہر کرشن جی تسی دلی نہ جایا جی، تسی اتھے جان دی چاہنا نہ کریا جی بادشاہ کول۔ ساڈے پتا جی نے سانو یہ آگیا لائی سی کہ اتھے بابا رام رائے جی گئے ہوئے نے بادشاہ کول، بادشاہ نال میل ملاپ کر کے بادشاہ نو کراماتاں بکھا رہے نے، عظمتاں بکھا رہے نے، جو بادشاہ کہندا وہ کر کے بکھا رہے نے، تے سانو ساڈے پتا جی نے کہا سی تسی بادشاہ کول نہ جایا جے، تسی بادشاہ کول نہ جایا جے، نہ ہی اتھے جان دی چاہنا کرنی۔
کسی ہیت کر دلی جاو، سکھ سنگت کو درس دکھاؤ.
ساڈے پتا جی نے کہا سی تانو بادشاہ کول جان دی لوڑ نہیں، ہاں جے کسے کارن کر کے تانو دلی جانا بھی پوے، اے بھی حکم سی ساڈے پتا دا کہ جے تانو کسے کارن کر کے دلی جانا بھی پوے تے دلی دیاں سکھ سنگتاں نو جا کے درشن دینے نے، دلی دیاں سنگتاں نو جا کے درشن دکھونے ہن.
تو شاہ سنگ میل نہ کرنا،
پر بادشاہ نال میل نہیں کرنا، اے ساڈے پتا دا حکم ہے کہ بادشاہ اورنگزیب نال میل نہیں کرنا، بادشاہ نال ملاقات نہیں کرنی.
اینا منورت کرو اچرنا،
اے منورت نہیں کرنا بادشاہ نال ملن دا جا بادشاہ نال ملاب کرن دا.
ایک ستھل اوون جگ پرات، مچھر اپجا اور بکھیات.
یہ دوویں برا اکو سبھا دے وچ جان گے تے دوواں وچ ایرکھا پیدا ہوئے گی، اے ساڈے پتا دی آگیا سی کہ اتنے بڑا برا پہنچیا ہوا، وہ اپنی کرامات عجمت وکھا رہا ہے، تو اتنے تسی بھی جاؤ گے بادشاہ کول، تسی بھی کوئی کلا وکھاؤ گے، تو دوواں بھراواں وچ ورودھ ودے گا، دوواں بھراواں وچ دشمنی ودے گی، ایرکھا ودے گی. اے ساڈے پتا دی سانو آگیا ہے کہ بادشاہ دی کچہری چ نہیں جانا، جی بادشاہ کول جاؤ گے تو تہاڈا دوواں بھراواں وچ آپسی ایرکھا تے دویش ودے گی.
اپر سکھا نے پرات سمان،
برا ورگا دنیا چ کوئی متر نہیں ہویا کردا،
جی کر ہردے پریم مان.
پر تاں جی برا دے ہردے چ پریم ہے، پھر تا دنیا چ برا ورگا کوئی متر نہیں ہے، جے برا دے ہردے وچ پریم ہووے.
پائے پنے میں مکتا ہے، رام لکھن آدک جب کہے.
برا پنے دے وچ جے پا جاوے تے تاں ہی برا ہے نا، کہندے جویں رام تے لشمن دوواں دا کنا پیار ہے، دوویں برا ہی سی، دوواں دا کنا پیار سی، کہندے جے پرائم دے پائے پاؤں دے نے ایک دوجے نو، تے رام لشمن دی کہانی جگت وچ پرگٹ ہے، سدھ ہے.
سہت پریم کے جے جگ بھائے، دلب بات سو بھی بن جائے.
جتھے دوویں برا پریم نال رہندے ہون، اوتھے اوکھی تو اوکھی گل بھی سوکھی بن جاندی ہے، اوتھے دلب تو دلب اوکھی تو اوکھی گل بھی سوکھی بن جاندی ہے، جتھے دوویں برا پریم نال پیار نال رہندے ہون.
دوسیے سنو پرات سم بیری،
کہندے برا ورگا متر نہیں، تے دوجی گل اے بھی ہے برا ورگا دشمن بھی کوئی نہیں ہوندا، جے دشمن بن جائے تے پھر برا ورگا کوئی ویری بھی نہیں ہویا کردا.
اپر نہیں کھوٹو سر پیرے،
ہور برا ورگا کھوٹا ویری کوئی نہیں ہو سکدا، سب تو بڑا دشمن جے بن جائے تے برا ہی بن سکدا، برا ورگا کھوٹا دشمن کوئی نہیں ہو سکدا.
دس مکھ پات ببیخن پیو،
دس موہاں والے راون دا برا ہی سی ببیشن، ببھیشن برا ہی سی نا، دوواں دا ویر پی گیا، اسی ببھیشن نے راون دی موت دا کارن دس دتا، راون نو کہہ دتا جے اینو مارنا تے سر نہ وڈ، اے دے پیٹ دے وچ تیر مار، اے دے وچ امرت دا کنڈ ہے، تاں مرے گا. ببھیشن نے بھید دسیا، تے بھید دس کے اپنے برا دی موت دا کارن بنیا، کہندے اے بھی جگت وچ پرگٹ ہے، پرسدھ ہے.
بالی ار سگریو جو تھیو،
بالی تے سگریو بھی برا ہی سی، کڈے دوڈے دشمن بن گئے، سگریو نے اپنے برا نو مروا دتا، اپنی برا دی موت دا کارن بن گیا، اے بھی دشمنی جگت وچ سدھ ہے، پرگٹ ہے.
دارش تو شاہ تو پراتا،
مہاراج جی کہندے تا پرانیاں گلاں نے، گرو ہرکشن صاحب کہندے امراو جی آ ہالے کچھ سماں پہلاں دیاں گلاں تانوں دس دئیے، دارا شکو بھی تے اورنگزیب دا برا سی، مہاراج کہندے کڈا وڈا دشمن بنیا، سکے برا نو کیویں انہاں کر کے قتل کر کے ماریا، میرے صاحب نڈر نے نینو کہندے نے نرپیتا، نڈر ہو کے کہہ رہے نے اس امراو نو کہ دارا شکو بھی تا برا ہی سی اورنگزیب دا،
بریائی ان کی نہ بکھیاتا،
کہندے کڈا بریائی والا کام کیتا اورنگزیب نے، کڈا وڈا دشمن بنیا اپنے سکے برا دا، اونوں مار مکایا.
اتیادک جگ پئے انیک،
جگت وچ انیکاں کارن ہوئے نے، اس کر کے ساڈے پتا دا حکم ہے تسی بادشاہ دی کچہری چ نہیں جانا، وڈا برا جاندا ہے اونوں جان دیو، جے تسی جاؤ گے تہاڈی دشمنی ہوے گی اوتھے، ਉਹ ਆਪਣੀ ਫਿਰ ਜਿੱਦਮ ਜਿੱਦੀ ਹੋਵੇਗੀ ਨਾ ਉਹ ਰਾਮ ਰਾਏ ਵੱਖਰੀ ਕਰਾਮਾਤ ਅਸੀਂ ਵੱਖਰੀ ਵਿਖਾਈਏ। ਕਹਿੰਦੇ ਏਦਾਂ ਅਸੀਂ ਆਪਣੇ ਭਰਾ ਦੇ ਦੁਸ਼ਮਣ ਨਹੀਂ ਬਣਨਾ ਚਾਹੁੰਦੇ, ਸਾਡੇ ਪਿਤਾ ਦੀ ਸਾਨੂੰ ਆਗਿਆ ਬਾਦਸ਼ਾਹ ਦੀ ਕਚਹਿਰੀ ਚ ਨਹੀਂ ਜਾਣਾ।
ਗਿਨੈ ਸਬਨ ਕੋ ਕਰੈ ਬਿਵੇਕ,
ਨਾ ਹੀ ਬਾਦਸ਼ਾਹ ਨੂੰ ਮਿਲਣਾ ਹੈ।
ਜੋ ਨੈ ਮਰਤ ਕਿਸੂ ਕੇ ਮਾਰੇ ਸੋ ਪ੍ਰਾਤਨ ਛਲ ਕਰ ਸੰਗਾਰੇ।
ਮਹਾਰਾਜ ਜੀ ਕਹਿੰਦੇ ਜਗਤ ਵਿੱਚ ਸਿੱਧ ਹੈ ਜਿਹੜਾ ਕਿਸੇ ਦੇ ਮਾਰਿਆ ਨਹੀਂ ਮਰਦਾ, ਉਹਨੂੰ ਭਰਾ ਬਣ ਕੇ ਕੋਈ ਮਾਰ ਦਿੰਦਾ ਹੈ, ਭਰਾ ਬਣ ਕੇ ਉਹਨੂੰ ਛੇਤੀ ਮਾਰ ਦਿੰਦਾ ਜਿਹੜਾ ਕਿਸੇ ਦੇ ਮਾਰਿਆ ਨਹੀਂ ਮਰਦਾ।
ਇਮਲਾ ਕਰ ਔਰ ਪਿਤਾ ਹਮਾਰੇ,
ਤਾਂ ਇਹ ਗੱਲ ਜਾਣ ਕੇ ਸਾਡੇ ਪਿਤਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ
ਮਿਲਣ ਸ਼ਾਸੋ ਕਹਿ ਹਟਕਾਰੇ,
ਬਾਦਸ਼ਾਹ ਨੂੰ ਮਿਲਣ ਤੋਂ ਸਾਨੂੰ ਰੋਕਿਆ। ਸਤਿਗੁਰੂ ਜੀ ਨੇ ਸਾਨੂੰ ਕਿਹਾ ਕਿ ਬਾਦਸ਼ਾਹ ਨੂੰ ਨਹੀਂ ਮਿਲਣਾ।
ਇਤ ਇਸੀ ਸ਼ਕਤ ਹਮ ਧਰੈ ਨਾ ਕੈਸੇ, ਪਿਤਾ ਬਾਕ ਤਜ ਵਰਤੈ ਜੈਸੇ।
ਮਹਾਰਾਜ ਜੀ ਕਹਿੰਦੇ ਸਾਡੀ ਮਜਬੂਰੀ ਹੈ ਇੰਨੀ, ਸਾਡੇ ਚ ਸ਼ਕਤੀ ਨਹੀਂ ਕਿ ਅਸੀਂ ਆਪਣੇ ਪਿਤਾ ਗੁਰੂ ਹਰਿ ਰਾਏ ਸਾਹਿਬ ਦੀ ਆਗਿਆ ਤੋਂ ਬਾਹਰ ਚੱਲੀਏ। ਸਾਡੇ ਚ ਇੰਨੀ ਤਾਕਤ ਨਹੀਂ ਕਿ ਅਸੀਂ ਆਪਣੇ ਪਿਤਾ ਜੀ ਦੀ ਆਗਿਆ ਤੋਂ ਬਾਹਰ ਚੱਲੀਏ।
ਕਹੋ ਗੁਲਮ ਕੋ ਦ੍ਰਿੜ ਬਦ ਮਾਨਾ, ਜਿਮ ਸੁਮੇਰ ਰਕਮੋ ਪਿਆਨਾ।
ਆਪਣੇ ਸਤਿਗੁਰਾਂ ਦਾ ਕਿਹਾ ਹੋਇਆ ਮੰਨਣਾ, ਉਹ ਇਸ ਤਰ੍ਹਾਂ ਮੰਨਣਾ ਜਿਵੇਂ ਸੁਮੇਰ ਪਰਬਤ ਅਚਲ ਤੇ ਅਹਿਲ ਹੁੰਦਾ, ਹਿਲਦਾ ਨਹੀਂ ਆਪਣੀ ਜਗ੍ਹਾ ਤੋਂ, ਉਸੇ ਤਰ੍ਹਾਂ ਅਸੀਂ ਮੰਨਣਾ ਹੈ ਆਪਣੇ ਪਿਤਾ ਦਾ ਬਚਨ।
ਪ੍ਰਾਣ ਜਾਣ ਲੋ ਬਚ ਮੈਂ ਰਹੋ,
ਪ੍ਰਾਣ ਜਾਣ ਤੱਕ ਅਸੀਂ ਆਪਣੇ ਬਚਨ ਨੂੰ ਇਸ ਨੂੰ ਪਾਲ ਕੇ ਰੱਖਣਾ ਹੈ।
ਨਹੀਂ ਚਲਾਏ ਮਨ ਤਾ ਲੈ,
ਕਦੇ ਚਲਾਏ ਮਾਨ ਨਹੀਂ ਹੋਵੇਗਾ। ਅਸੀਂ ਬਾਦਸ਼ਾਹ ਨੂੰ ਨਹੀਂ ਮਿਲਣਾ, ਨਾ ਹੀ ਬਾਦਸ਼ਾਹ ਦੇ ਦਰਸ਼ਨ ਕਰਨੇ ਹਨ।
ਇਹ ਆਸ਼ਾ ਮਰੇ ਔਰ ਗੇਰਾ,
ਸਾਡੇ ਮਨ ਦਾ ਆਸ਼ਾ, ਇਹ ਸਾਡੇ ਮਨ ਦੀ ਬਿਰਤੀ ਹੈ।
ਜਾਓ
ਜਾ ਕੇ ਬਾਦਸ਼ਾਹ ਨੂੰ ਸਾਡੀ ਇਹ ਗੱਲ ਸੁਣਾ ਦਿਓ, ਸਾਡਾ ਜਵਾਬ ਦੇ ਦਿਓ।
ਇਹ ਸਭ ਬਾਤ ਦਿਓ ਸਮਝਾਏ, ਪਿਤ ਆਏ ਮੈਂ ਚਲੈ ਸਦਾਏ।
ਜਾ ਕੇ ਕਹਿ ਦਿਓ ਬਾਦਸ਼ਾਹ ਨੂੰ ਕਿ ਸਤਿਗੁਰੂ ਜੀ ਆਪਣੇ ਪਿਤਾ ਦੀ ਆਗਿਆ ਚ ਚੱਲਦੇ ਨੇ, ਉਹਨਾਂ ਨੇ ਆਪਣੇ ਪਿਤਾ ਦੀ ਆਗਿਆ ਦੀ ਉਲੰਘਣਾ ਨਹੀਂ ਕਰਨੀ।
ਸੁਣ ਉਮਰਾਓ ਬਾਕ ਗੰਭੀਰ, ਬੈਸ ਅਲਪ ਮੈਂ ਬੁੱਧ ਬਰ ਵੀਰ।
ਉਮਰਾਵ ਬੜਾ ਹੈਰਾਨ ਹੋਇਆ ਵੀ ਕਹਿੰਦੇ ਉਮਰ ਛੋਟੀ ਹੈ, ਬਾਲਕ ਹੈ, ਪਰ ਗੱਲਾਂ ਇੰਨੀਆਂ ਗੰਭੀਰ, ਇੰਨੀਆਂ ਡੂੰਘੀਆਂ ਵੀ ਹੈਰਾਨੀ ਦੀ ਬਾਤ ਹੈ। ਉਹ ਸੁਣ ਕੇ ਹੈਰਾਨ ਹੋਇਆ ਹੈ।
ਦੀਰਘ ਦਰਸ਼ੀ ਮੈਦ ਮਹਾਨੇ,
ਬੜੀ ਦੀਰਘ ਦਰਸ਼ੀ ਸੋਚ ਹੈ ਵੀ ਜਿੱਥੇ ਇੱਕ ਭਰਾ ਪਹਿਲਾਂ ਗਿਆ ਹੋਇਆ ਉੱਥੇ ਉਹ ਜਾ ਕੇ ਉਹਦੇ ਬਰਾਬਰ ਜਾ ਕੇ ਬੈਠਣਾ ਸ਼ਰੀਕ ਬਣਨ ਵਾਲੀ ਗੱਲ ਹੋ ਗਈ ਨਾ। ਕਹਿੰਦੇ ਕਿੱਡੀ ਵੱਡੀ ਦੀਰਘ ਦਰਸ਼ੀ ਸੋਚ ਹੈ ਜਿਹੜੀ ਰਾਮ ਰਾਏ ਦੇ ਮਨ ਚ ਨਹੀਂ ਆਈ, ਇਹਨਾਂ ਦੇ ਮਨ ਚ ਆ ਰਹੀ ਹੈ। ਨਾਲੇ ਇਹ ਕਹਿੰਦੇ ਨੇ ਸਾਡੇ ਪਿਤਾ ਦੀ ਸਾਨੂੰ ਆਗਿਆ ਹੈ।
ਕਰਾਮਾਤ ਸਾਹਿਬ ਪਹਿਚਾਨੇ,
ਜਾਣ ਲਿਆ ਵੀ ਇਹ ਕਰਾਮਾਤਾਂ ਦੇ ਸਾਹਿਬ ਮਾਲਕ ਹਨ।
ਨਹੀਂ ਤਾਂ ਪਾਤਸ਼ਾਹ ਕੇ ਸੰਗ ਕੋ ਨੈ ਚਾਤ ਸਹਿਤੀ ਉਮੰਗ।
ਕਹਿੰਦਾ ਵੀ ਬਾਦਸ਼ਾਹ ਨੂੰ ਮਿਲਣ ਨੂੰ ਤਾਂ ਲੋਕ ਭੱਜਦੇ ਫਿਰਦੇ ਨੇ ਵੀ ਬਾਦਸ਼ਾਹ ਨੂੰ ਅਸੀਂ ਮਿਲੀਏ, ਪਰ ਇਹਨਾਂ ਨੇ ਬਾਦਸ਼ਾਹ ਨਾਲ ਮਿਲਣ ਦੀ ਉਮੰਗ ਹੀ ਨਹੀਂ ਕੀਤੀ। ਕਹਿੰਦੇ ਅਸੀਂ ਮਿਲਣਾ ਹੀ ਨਹੀਂ ਬਾਦਸ਼ਾਹ ਨੂੰ, ਕਿੱਡੇ ਵੱਡੇ ਬੇਪਰਵਾਹ ਨੇ, ਕਿੱਡੀ ਵੱਡੀ ਬੇਪਰਵਾਹੀ ਦੀ ਅਵਸਥਾ ਹੈ ਇਹਨਾਂ ਦੀ ਕਿ ਬਾਦਸ਼ਾਹ ਨਾਲ ਮਿਲਣਾ ਨਹੀਂ ਚਾਹੁੰਦੇ।
ਜਿਸ ਠਿਗ ਜੈਬੋ ਮਹਿਦ ਵਡਾਏ,
ਬਾਦਸ਼ਾਹ ਕੋਲ ਜਾਣ ਵਿੱਚ ਹੀ ਬੜੀ ਵਡਿਆਈ। ਜਿਹੜਾ ਕੋਈ ਬਾਦਸ਼ਾਹ ਕੋਲ ਜਾਂਦਾ ਨਾ ਤੇ ਛਾਤੀ ਚੌੜੀ ਕਰਕੇ ਟੁਰਦਾ ਵੀ ਮੈਂ ਬਾਦਸ਼ਾਹ ਨਾਲ ਮਿਲਿਆ ਹੋਇਆ, ਬਾਦਸ਼ਾਹ ਨਾਲ ਮੇਰੀ ਮੁਲਾਕਾਤ ਹੈ।
ਜਿਸ ਕੈਬੇ ਕੋ ਨੈ ਲਲਚਾਈ,
ਇਹਨਾਂ ਦੇ ਮਨ ਚ ਕੋਈ ਲਾਲਸਾ ਹੀ ਕੋਈ ਨਹੀਂ। ਇਹ ਕਹਿੰਦੇ ਅਸੀਂ ਮਿਲਣਾ ਹੀ ਨਹੀਂ ਬਾਦਸ਼ਾਹ ਨੂੰ, ਸਾਡੇ ਪਿਤਾ ਦਾ ਹੁਕਮ ਹੈ। ਕਹਿੰਦੇ ਹੈਰਾਨੀ ਦੀ ਗੱਲ ਹੈ, ਵਾਕਈ ਇਹ ਕਰਾਮਾਤਾਂ ਦੇ ਸਹਿਬ ਤੇ ਕਰਾਮਾਤਾਂ ਦੇ ਮਾਲਕ ਨੇ।
ਆਜ ਜਗਤ ਮੈਂ ਕੋਈ ਨਾ ਐਸੇ, ਹਿਤ ਕਰ ਸ਼ਾਹਕਾਰ ਹੈ ਕੈਸੋ।
ਅੱਜ ਇਸ ਜਗਤ ਵਿੱਚ ਐਸਾ ਕੋਈ ਨਹੀਂ ਕਿ ਜਿਹਨੂੰ ਬਾਦਸ਼ਾਹ ਇੰਨੇ ਪ੍ਰੇਮ ਨਾਲ ਬੁਲਾਵੇ। ਕਿੱਡੇ ਪਿਆਰ ਨਾਲ ਬੁਲਾਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ, ਕਹਿੰਦੇ ਇੰਨੇ ਪ੍ਰੇਮ ਨਾਲ ਬਾਦਸ਼ਾਹ ਬੁਲਾਵੇ, ਅੱਜ ਇਸ ਜਗਤ ਵਿੱਚ ਐਸਾ ਕੋਈ ਨਹੀਂ।
ਮਨ ਧੀਰਜ ਧਰ ਰਹੇ,
ਫਿਰ ਵੀ ਬਾਦਸ਼ਾਹ ਦਾ ਕਹਿਣਾ ਨਾ ਮੰਨੇ, ਧੀਰਜ ਧਾਰਨ ਕਰਕੇ ਬੈਠਾ ਰਹੇ, ਐਸਾ ਇਸ ਜਗਤ ਵਿੱਚ ਹੋਰ ਕੋਈ ਨਹੀਂ।
ਇਨ ਕੇ ਸਮ ਇਹੀ ਇੱਕ ਹੈ,
ਰਾਵ ਬੋਲਿਆ ਕਹਿੰਦਾ ਇਹਨਾਂ ਵਰਗੇ ਬਸ ਇਹੀ ਇੱਕ ਨੇ, ਇਹਨਾਂ ਵਰਗਾ ਹੋਰ ਕੋਈ ਨਹੀਂ, ਇਹਨਾਂ ਵਰਗਾ ਇਹਨਾਂ ਜਿਹਾ ਹੋਰ ਕੋਈ ਨਹੀਂ ਹੈ।
ਹਿੰਦੂ ਤੁਰਕ ਪੀਰ ਗੁਰ ਹੋਏ,
ਲੋਕਾਂ ਦੇ ਪੀਰ ਹਨ
ਕਹੇ ਸ਼ਾਨੇ ਅਟਕੇ ਕੋਈ
ਬਾਦਸ਼ਾਹ ਦੇ ਕਹਿਣ ਤੇ ਕੌਣ ਅਟਕਦਾ ਪਰ ਇਹ ਅਟਕ ਗਏ ਨੇ ਕਹਿੰਦੇ ਅਸੀਂ ਆਉਣਾ ਹੀ ਨਹੀਂ ਕਹਿੰਦੇ ਕਿੱਡੀ ਵੱਡੀ ਬੇਪਰਵਾਹੀ ਦੀ ਅਵਸਥਾ ਹੈ
ਕਰ ਸ੍ਰੀ ਉਮਰਾ ਉਹ ਬਡੇਰੇ
ਬੜੀ ਤਾਰੀਫ ਕੀਤੀ ਉਮਰਾਵ ਨੇ ਕਹਿੰਦਾ ਤਾਰੀਫ ਮੈਂ ਕਰਾਂ ਕੋਈ ਮੇਰੇ ਕੋਲ ਸ਼ਬਦ ਨਹੀਂ ਹਨ ਕਿ ਮੈਂ ਕਿੰਨੀ ਕੁ ਤਾਰੀਫ ਕਰਾਂ
ਹੱਥ ਜੋੜ ਬੰਦੇ ਤਿਸ ਮੇਰੇ
ਮੱਥਾ ਟੇਕਿਆ ਹੱਥ ਜੋੜ ਕੇ
ਬਿਸਮਾਏ ਗਮਨ ਕੋਠਾਨਾ
ਉੱਥੋਂ ਹੀ ਹੈਰਾਨੀ ਨਾਲ ਵਾਪਸ ਚਲਾ ਗਿਆ
ਰਿਦੀ ਵਡਾਈ ਗੁਣਤ ਮਾਨਾ
ਗੁਰੂ ਸਾਹਿਬ ਦੀ ਵਡਿਆਈ ਨੂੰ ਗੁਣਦਾ ਜਾ ਰਿਹਾ
ਜਾਏ ਸ਼ਾਤਿਕ ਕੀ ਨ ਸਲਾਮ
ਜਾ ਕੇ ਔਰੰਗਜ਼ੇਬ ਨੂੰ ਮਿਲਿਆ ਤੇ ਸਲਾਮ ਕੀਤੀ
ਕਹੀ ਹਕੀਕਤ ਗਾ ਜਿਸ ਕਾਮ
ਸਾਰੀ ਹਕੀਕਤ ਬਾਦਸ਼ਾਹ ਔਰੰਗਜ਼ੇਬ ਨੂੰ ਸੁਣਾਈ
ਕਰੀ ਆਪ ਪਰ ਖੁਸ਼ੀ ਕਨੇਰੇ
ਕਹਿਣ ਲੱਗਾ ਬਾਦਸ਼ਾਹ ਗੁਰੂ ਸਾਹਿਬ ਨੇ ਤੇਰੇ ਤੇ ਬੜੀ ਖੁਸ਼ੀ ਕੀਤੀ ਹੈ
ਬਨੀ ਪ੍ਰਤਿਗਿਆ ਵਡੇ
ਪਰ ਉਹਨਾਂ ਨੇ ਆਪਣੇ ਵਡੇਰਿਆਂ ਦੀ ਕਹੀ ਹੋਈ ਪ੍ਰਤਿਗਿਆ ਵੀ ਦੱਸ ਦਿੱਤੀ ਹੈ
ਆਏ ਸਮਰੇ ਗਿਰ ਜੈਸੇ
ਉਹ ਕਹਿੰਦੇ ਸਾਡੇ ਪਿਤਾ ਦੀ ਸਾਨੂੰ ਆਗਿਆ ਤੇ ਉਹ ਅਸੀਂ ਪੱਕੀ ਕਰਕੇ ਮੰਨੀ ਹੋਈ ਹੈ
ਚੱਲੇ ਨਾ ਬਿਘਨ ਬਾਯੂ ਬਹਿ ਕੈਸੇ
ਬਾਦਸ਼ਾਹ ਨੂੰ ਨਹੀਂ ਮਿਲ ਸਕਦੇ ਸਾਡੇ ਪਿਤਾ ਦਾ ਸਾਨੂੰ ਹੁਕਮ ਹੈ ਤੇ ਉਹ ਹੁਕਮ ਅਸੀਂ ਮੋੜ ਨਹੀਂ ਸਕਦੇ ਜਿੰਨੀਆਂ ਮਰਜ਼ੀ ਹਵਾਵਾਂ ਚੱਲ ਪੈਣ
ਇਤਿਹਾਸਕ ਸਭ ਬਾਤ ਸੁਣਾਈ
ਏਦਾਂ ਸਾਰੀਆਂ ਗੱਲਾਂ ਉਹਨੇ ਸੁਣਾਈਆਂ ਬਾਦਸ਼ਾਹ ਨੂੰ
ਪ੍ਰਾਰਥਨ ਕੀ ਹੋਤ ਸਦਾਏ
ਭਰਾਵਾਂ ਦੀਆਂ ਗੱਲਾਂ ਹੁੰਦੀਆਂ ਨੇ ਉਹ ਸਾਰੀਆਂ ਦੱਸੀਆਂ
ਸੁਣੋ ਰੰਗ ਸਮਝਿਓ ਮਨ ਮਾਈ
ਔਰੰਗਜ਼ੇਬ ਨੇ ਸਮਝ ਲਿਆ ਵੇਖੋ ਪ੍ਰੇਰਕ ਤੇ ਗੁਰੂ ਸਾਹਿਬ ਹੀ ਨੇ ਨਾ ਉਹੀ ਔਰੰਗਜ਼ੇਬ ਜਿਹੜਾ ਹਠੀਆ ਸੀ ਜਿਹੜਾ ਜਿੱਦ ਕਰ ਲੈਂਦਾ ਸੀ ਵੀ ਮੈਂ ਦਰਸ਼ਨ ਕਰਨੇ ਹੀ ਕਰਨੇ ਨੇ ਜੇ ਇੱਦਾਂ ਦੀ ਜਿੱਦ ਕਰ ਲੈਂਦਾ ਪਰ ਗੁਰੂ ਸਾਹਿਬ ਨੇ ਅੰਦਰੋਂ ਹੀ ਮਨ ਪ੍ਰੇਰ ਦਿੱਤਾ ਵੀ ਉਹਦੇ ਅੰਦਰੋਂ ਮਨ ਚ ਫੁਰਨਾ ਹੀ ਨਹੀਂ ਫੁਰਿਆ ਵੀ ਮੈਂ ਜਾਵਾਂ ਉਹਨਾਂ ਦੇ ਦਰਸ਼ਨ ਕਰਾਂ ਪ੍ਰੇਰਕ ਤੇ ਸਤਿਗੁਰੂ ਆਪ ਨੇ ਨਾ ਅੰਦਰ ਬੈਠੇ ਪ੍ਰੇਰਦੇ ਨੇ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਾਹਰ ਕੋਈ ਹੈ ਹੀ ਨਹੀਂ ਸਾਰੀ ਪ੍ਰਕਿਰਿਆ ਜਿੰਨੀ ਸੰਸਾਰ ਦੀ ਹੋ ਰਹੀ ਹੈ ਉਹਦੇ ਪ੍ਰੇਰਕ ਸਤਿਗੁਰੂ ਜੀ ਆਪ ਨੇ ਕਹਿੰਦੇ ਮਨ ਚ ਸੋਚਦਾ ਔਰੰਗਜ਼ੇਬ
ਇਮ ਗੰਭੀਰਤਾ ਲੱਖ ਪਾਈ
ਉਹਨੇ ਆਪਣੀ ਇਸ ਗੰਭੀਰਤਾ ਨਾਲ ਸੋਚਿਆ
ਵੱਡੇ ਪ੍ਰਾਤ ਕੋ ਆਸ਼ੈ ਕਹਾ ਕਹਿ ਬੁਲਵਾਏ ਮਥਰੀ ਮਾਂ
ਕਹਿੰਦੇ ਵੱਡਾ ਭਰਾ ਕਿੱਥੇ ਰਾਮ ਰਾਏ ਕਿੱਡੀ ਵੱਡੀ ਈਰਖਾ ਉਹਦੇ ਮਨ ਚ ਈਰਖਾ ਕਰਕੇ ਉਹਨੇ ਬਾਰ ਬਾਰ ਸਾਨੂੰ ਕਹਿ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਇੱਥੇ
ਬੁਲਾਇਆ ਬਾਨੀ
ਪਰ ਵੇਖੋ ਇਹਨਾਂ ਦੇ ਮਨ ਚ ਕੋਈ ਉਹਨਾਂ ਪ੍ਰਤੀ ਵੈਰ ਹੈ ਹੀ ਨਹੀਂ ਰਾਮ ਰਾਏ ਈਰਖਾ ਕਰਦਾ ਉਹਨਾਂ ਨਾਲ ਪਰ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਮਨ ਕਿੰਨਾ ਨਿਰਛਲ ਤੇ ਨਿਰਹਲ ਹੈ
ਨਹੀਂ ਦੁਵੈਸ਼ ਕੀ ਬਿਦ ਕਿਮ ਠਾਨੀ
ਉਹਨਾਂ ਦੇ ਮਨ ਚ ਰੰਚਕ ਭਰ ਵੀ ਦੁਵੈਸ਼ ਦੀ ਗੱਲ ਕੋਈ ਨਹੀਂ
ਅਰਗਾ ਦੀ ਪਰ ਬੈਠੀ ਜੋਏ ਅਜ਼ਮਤ ਬਿਖੈ ਅਧਿਕਤਾ ਹੋਏ
ਔਰ ਜਿਹੜਾ ਗੱਦੀ ਤੇ ਵੀ ਉਹ ਬੈਠੇ ਨੇ ਔਰ ਕਰਾਮਾਤਾਂ ਵਿੱਚ ਵੀ ਇਹਨਾਂ ਤੋਂ ਵੱਡੇ ਹੋਣਗੇ ਪਰ ਫਿਰ ਵੀ ਇਹਨਾਂ ਦੇ ਮਨ ਚ ਕੋਈ ਦੁਵੈਸ਼ ਨਹੀਂ
ਤਿੰਨ ਕੀ ਰੁਚੀ ਕੇ ਬਿਨਾ ਬੁਲਾਮਨ ਮੁਝਕੋ ਨੀਕ ਨਾ ਕਰੋ ਅਵਾਨ
ਔਰੰਗਜ਼ੇਬ ਸੋਚਦਾ ਹੈ ਕਹਿੰਦਾ ਉਹਨਾਂ ਦੀ ਰੁਚੀ ਤੋਂ ਬਿਨਾਂ ਉਹਨਾਂ ਨੂੰ ਬੁਲਾਵਾਂ ਇਹ ਮੇਰੇ ਲਈ ਚੰਗਾ ਨਹੀਂ ਮੈਨੂੰ ਵੀ ਉਹਨਾਂ ਦੀ ਆਗਿਆ ਚ ਚੱਲਣਾ ਚਾਹੀਦਾ ਜੋ ਉਹਨਾਂ ਨੇ ਹੁਕਮ ਕੀਤਾ ਉਹ ਮੈਨੂੰ ਵੀ ਮੰਨਣਾ ਚਾਹੀਦਾ
ਇਮ ਸਮਝਿਓ ਨਰੰਗ ਮਤ ਕਰਕੇ
ਏਦਾਂ ਔਰੰਗਜ਼ੇਬ ਨੇ ਗੱਲ ਆਪਣੇ ਮਨ ਚ ਸਮਝੀ ਹੈ
ਹੋਇਓ ਤੂਸ਼ਨ ਹਿਰਦੇ ਵਿਚਰਕੇ
ਹਿਰਦੇ ਵਿੱਚ ਇਸ ਗੱਲ ਦੀ ਵਿਚਾਰ ਕੀਤੀ ਤੇ ਚੁੱਪ ਕਰ ਗਿਆ ਔਰੰਗਜ਼ੇਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀ ਮਹਿਮਾ ਦਿੱਲੀ ਨਗਰ ਵਿੱਚ ਉਜਾਗਰ ਹੋ ਰਹੀ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।